ਤੇ ਸੱਚੇ ਪਾਤਸ਼ਾਹ ਇਹਨਾਂ ਦੁਖੀਆਂ ਦੀਆਂ ਅੱਖਾਂ ਦਾ ਨੀਰ ਕੋਈ ਮਿਟਾ ਸਕਦਾ? ਇਹਨਾਂ ਦਾ ਤਿਲਕ ਜੰਜੂ ਕੋਈ ਬਚਾ ਸਕਦਾ? ਅਤੇ ਗੁਰੂ ਤੇਗ ਬਹਾਦਰ ਦਾ ਉੱਤਰ ਸੀ, ਬੇਟਾ ਲੋਕ ਅਜਾਈਂ ਪਤਾ ਨਹੀਂ ਰੋਜ਼ ਕਿਤਨੇ ਕੁ ਮਰਦੇ ਨੇ, ਪਰ ਜਿੱਦਣ ਕੋਈ ਕਮਾਈ ਵਾਲਾ ਆਪਣੇ ਖੂਨ ਦੀਆਂ ਬੂੰਦਾਂ ਡੋਲ ਦਏਗਾ, ਕੇਵਲ ਕਮਾਈ ਵਾਲੇ ਦੀ ਕੁਰਬਾਨੀ ਹੀ ਬਚਾ ਸਕਦੀ ਹੈ, ਹੋਰ ਦੁਨੀਆ ਦੀ ਕੋਈ ਤਾਕਤ ਤਿਲਕ ਅਤੇ ਜੰਜੂ ਨੂੰ ਨਹੀਂ ਬਚਾ ਸਕੇਗੀ। ਗੁਰਮੁਖੋ ਇੰਨੇ ਸ਼ਬਦ ਕਹਿ ਅਤੇ ਗੁਰੂ ਗੋਬਿੰਦ ਰਾਏ ਵਿਸਮਾਦ ਵਿੱਚ ਵੀ ਗਏ ਅਤੇ ਨਾਲ ਇਹ ਸ਼ਬਦ ਕਹਿ ਦਿੱਤਾ, ਸੱਚੇ ਪਾਤਸ਼ਾਹ ਜੋ ਇਤਿਹਾਸ ਦੇ ਪੰਨੇ ਕਹਿੰਦੇ ਨੇ, ਕਿਰਪਾਲੂ ਦਾਤਾ ਜੀ ਆਪ ਤੋਂ ਬਿਨਾਂ ਆਪ ਤੋਂ ਵੱਡਾ ਇਸ ਵੇਲੇ ਹੋਰ ਕੋਈ ਭਾਰੀ ਮਹਾਂਪੁਰਖ ਨਹੀਂ, ਇਹਨਾਂ ਦੁਖੀਆਂ ਦੇ ਅੱਥਰੂ ਪੂੰਝੋ। ਹੱਸ ਪਏ ਸਤਿਗੁਰੂ, ਕਹਿਣ ਲੱਗੇ, ਬੇਟਾ ਜੇ ਤੇਰਾ ਅੰਦਰ ਇਹ ਕਹਿੰਦਾ ਹੈ ਤਾਂ ਸੱਚ ਜਾਣੀ ਇਹਨਾਂ ਦੇ ਤਿਲਕ ਨੂੰ ਮੱਥੇ ਤੋਂ ਕੋਈ ਨਹੀਂ ਮਿਟਾ ਸਕੇਗਾ, ਇਹਨਾਂ ਦੇ ਜੰਜੂ ਨੂੰ ਕੋਈ ਉਤਾਰ ਨਹੀਂ ਸਕੇਗਾ। ਜਿਹੜੇ ਮੰਦਰ ਢੱਠਦੇ ਪਏ ਨੇ ਇਹਨਾਂ ਵਿੱਚ ਟੱਲ ਪਰਤ ਕੇ ਫਿਰ ਵੱਜਣਗੇ। ਇੱਥੇ ਇੱਕ ਪੰਜਾਬੀ ਦੇ ਸ਼ਾਇਰ ਨੇ ਬੜੇ ਕਮਾਲ ਦੇ ਸ਼ਬਦ ਕਹੇ ਨੇ, ਜਦੋਂ ਇਹ ਰੋਂਦੇ ਪਏ ਨੇ ਅਤੇ ਗੁਰਮੁਖੋ ਦੇਖੋ ਆਪਣੀਆਂ ਦੀ ਖਾਤਰ, ਆਪਣੇ ਧਰਮ ਲਈ, ਆਪਣੀ ਕੌਮ ਲਈ, ਆਪਣੇ ਸਮਾਜ ਲਈ, ਆਪਣੀ ਬਿਰਾਦਰੀ ਲਈ, ਆਪਣੇ ਪਰਿਵਾਰ ਲਈ ਅਨੇਕਾਂ ਲੋਕ ਮਰਦੇ ਦੇਖੇ ਨੇ, ਪਰ ਜਿਹੜਾ ਤਿਲਕ ਲਾਵੇ ਵੀ ਨਾ, ਜਨੇਊ ਪਾਵੇ ਵੀ ਨਾ, ਆਰਤੀ ਉਤਾਰੇ ਵੀ ਨਾ ਮੰਦਰ ਵਿੱਚ, ਉਹ ਜਾ ਕੇ ਪੂਜਾ ਵੀ ਨਾ ਕਰੇ, ਅਤੇ ਜਿਹੜਾ ਇਹ ਸ਼ਬਦ ਕਹਿ ਨਾ ਖਮ ਹਿੰਦੂ ਨਾ ਮੁਸਲਮਾਨ, ਜਿਹੜਾ ਇਹ ਸ਼ਬਦ ਕਹਿ ਪੰਡਿਤ ਮੁੱਲਾ ਜੋਲਕ ਦੀਆ ਛਾੜ ਚਲੇ ਖਮ ਕਸ਼ੂ ਨਾ ਲੀਆ, ਖਮਰਾ ਝਗੜਾ ਰਹਾ ਨਾ ਕਹੂ ਪੰਡਿਤ ਮੁੱਲਾ ਛਾਡੇ ਦਊ। ਉਸ ਗੁਰੂ ਨੇ ਵਿਜ ਜਦੋਂ ਇਹਨਾਂ ਦੇ ਨੇਤਰ ਦੇਖੇ ਅਤੇ ਇੱਥੇ ਇੱਕ ਅਦੀਬ ਨੇ ਸ਼ਬਦ ਕਹੇ ਨੇ, ਭਾਵੇਂ ਇਤਿਹਾਸ ਦੇ ਪੰਨੇ ਵਿੱਚ ਇਹ ਸ਼ਬਦ ਇੱਕ ਸੱਜਣ ਨੇ ਲਿਖੇ, ਪਰ ਮੈਂ ਤਾਂ ਕੋਟ ਕਰਨ ਲੱਗਾ ਕਿਉਂਕਿ ਹਰ ਇੱਕ ਕਵੀ ਦੀ, ਸ਼ਾਇਰ ਦੀ, ਇਤਿਹਾਸਕਾਰ ਦੀ ਆਪਣੀ ਉਡਾਰੀ ਵੀ ਹੈ। ਕਹਿਣ ਲੱਗੇ, ਬੇਟਾ ਕਿ ਮੈਂ ਸ਼ਹਾਦਤ ਦਾ ਜਾਮ ਜ਼ਰੂਰ ਪੀਆਂਗਾ, ਇਹਨਾਂ ਦਾ ਤਿਲਕ ਜੰਜੂ ਜ਼ਰੂਰ ਬਚਾਵਾਂਗਾ, ਪਰ ਤੈਨੂੰ ਪਤਾ ਹੈ ਸਾਡੇ ਜਾਣ ਤੋਂ ਬਾਅਦ ਪੁੱਤਰ ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ। ਰੋਂਦਿਆਂ ਵੱਲ ਇਸ਼ਾਰਾ ਕਰਕੇ ਕਿਹਾ, ਬਾਪੂ ਮੈਨੂੰ ਪਤਾ ਹੈ ਮੇਰੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ ਰਹਿਣਾ, ਪਰ ਮੇਰੇ ਸਿਰ ਤੋਂ ਸਾਇਆ ਉੱਠ ਜਾਏਗਾ ਅਤੇ ਲੱਖਾਂ ਇਹਨਾਂ ਦੇ ਬੱਚੇ ਬਚ ਜਾਣਗੇ ਜਿਨ੍ਹਾਂ ਦੇ ਸਿਰ ਉੱਤੇ ਪਿਤਾ ਦਾ ਸਾਇਆ ਕਾਇਮ ਰਹਿ ਜਾਏਗਾ। ਮੈਂ ਭਾਵੇਂ ਯਤੀਮ ਹੋ ਜਾਂ, ਮੇਰੇ ਯਤੀਮ ਖੋਨ ਨਾਲ ਲੱਖਾਂ ਬੱਚੇ ਯਤੀਮ ਖੋਨ ਤੋਂ ਬਚ ਜਾਣਗੇ। ਸਤਿਗੁਰੂ ਨੇ ਸੁਣਿਆ ਅਤੇ ਨਾਲ ਹੀ ਮੁਸਕਰਾ ਕੇ ਕਹਿ ਦਿੱਤਾ, ਪੰਜਾਬੀ ਦਾ ਸ਼ਾਇਰ ਲਿਖਦਾ ਹੈ, ਕਹਿਣ ਲੱਗੇ, ਸਤਿਗੁਰੂ ਕਿਹਾ ਸਾਰੇ ਜਿੰਨੇ ਵਿਦਵਾਨ ਪੰਡਿਤ ਆਏ ਸਨ, ਕਹਿਣ ਲੱਗੇ, ਸਤਿਗੁਰੂ ਕਹਿਣ ਲੱਗੇ, ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓ ਅਤੇ ਜਾ ਕੇ ਸ਼ੇਰ ਅਫਗਾਨ ਨੂੰ ਇੱਕ ਗੱਲ ਕਹਿ ਦਿਓ ਕਿ ਸਾਡਾ ਆਗੂ ਗੁਰੂ ਤੇਗ ਬਹਾਦਰ ਹੈ। ਮੈਂ ਕਹਿੰਦਾ ਇਹ ਹਿੰਦੁਸਤਾਨ ਦੀ ਧਰਤੀ ਜਿੱਦਣ ਤੇਰੇ 'ਤੇ ਮੁਸੀਬਤ ਪਈ ਤੂੰ ਫਰਿਆਦ ਗੁਰੂ ਨਾਨਕ ਦੇ ਦਰ 'ਤੇ ਕੀਤੀ ਅਤੇ ਜਦੋਂ ਤੂੰ ਗੁਰੂ ਨਾਨਕ ਨੂੰ ਆਗੂ ਬਣਾ ਕੇ ਤੁਰੀ ਅਤੇ ਗੁਰੂ ਨਾਨਕ ਨੇ ਤੇਰੇ ਖੰਜੂ ਪੂੰਝ ਕੇ ਤੈਨੂੰ ਖੇੜੇ ਦਿੱਤੇ, ਅੱਜ ਵੀ ਜੇ ਤੇਰੇ ਕੋਈ ਖੰਜੂ ਪੂੰਝ ਸਕਦਾ ਤੇ ਕੇਵਲ ਗੁਰੂ ਤੇਗ ਬਹਾਦਰ ਦਾ ਘਰ ਹੀ ਪੂੰਝ ਸਕਦਾ। ਸ਼ਬਦ ਕਿਹਾ, ਸਤਿਗੁਰੂ ਕਿਹਾ ਬੱਚਿਓ ਤੁਸੀਂ ਘਰੀ ਜਾਵੋ। ਪੰਜਾਬੀ ਦੇ ਸ਼ਬਦਾਂ ਵੱਲ ਧਿਆਨ ਦੇਣਾ, ਸਤਿਗੁਰੂ ਕਿਹਾ ਬੱਚਿਓ ਤੁਸੀਂ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁੱਝਰੇ ਦੀਵੇ ਅੰਦਰ ਤੇਲ ਆਪਣੇ ਲਊਦਾ ਪਾਂਗਾ। ਘਬਰਾਇਓ ਨਾ, ਤੁਹਾਡੇ ਸੱਤ ਨੂੰ, ਤੁਹਾਡੀ ਪਤ ਨੂੰ, ਤੁਹਾਡੀ ਇੱਜ਼ਤ ਨੂੰ, ਤੁਹਾਡੀ ਆਰਤੀ ਨੂੰ ਮੈਂ ਬਚਾਂਗਾ। ਸਤਿਗੁਰੂ ਕਿਹਾ ਬੱਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁੱਝਰੇ ਦੀਵੇ ਅੰਦਰ ਤੇਲ ਆਪਣੇ ਲਊਦਾ ਪਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਊ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਹਿੰਦੂ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਨੇ ਤੋਰ ਦਿੱਤਾ, ਤੁਸੀਂ ਜਾਓ ਮੈਂ ਤੁਹਾਡੀ ਥਾਂ 'ਤੇ ਦਿੱਲੀ ਜਾਵਾਂਗਾ। ਗੁਰਮੁਖੋ, ਇੱਧਰ ਚਲੇ ਗਏ ਨੇ ਇਹ ਦੁਖੀ ਬਿਪਰ, ਸ਼ੇਰ ਅਫਗਾਨ ਨੂੰ ਮਿਲੇ। ਕਹਿਣ ਲੱਗਾ, ਦੱਸੋ ਹੁਣ ਇਸਲਾਮ ਕਬੂਲ ਕਰੋਗੇ, ਮੌਤ ਕਬੂਲ ਕਰੋਗੇ, ਦੋਨਾਂ ਵਿੱਚੋਂ ਕਿਹਨੂੰ ਚੁਣਿਆ ਹੈ? ਅਤੇ ਕਿਰਪਾ ਰਾਮ ਪੰਡਿਤ ਨੇ ਅੱਗੇ ਹੋ ਕੇ ਜਿਹੜੇ ਬੁੱਲ ਡਰਦੇ ਸਨ, ਥਿੜਕਦੇ ਸਨ, ਅੱਖਾਂ ਜਿਹੜੀਆਂ ਰੋ ਰੋ ਕੇ ਸੁੱਕ ਗਿਆ ਸੀ ਪਾਣੀ, ਸ਼ੇਰ ਅਫਗਾਨ ਦੇ ਸਾਹਮਣੇ ਖਲੋ ਕੇ ਕਹਿਣ ਲੱਗੇ, ਸਾਡਾ ਆਗੂ ਗੁਰੂ ਤੇਗ ਬਹਾਦਰ ਹੈ। ਜੇ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਇਸਲਾਮ ਵਿੱਚ ਲੈ ਆਓ ਤਾਂ ਅਸੀਂ ਆਪਣੇ ਆਪ ਹੀ ਇਸਲਾਮ ਨੂੰ ਕਬੂਲ ਕਰਾਂਗੇ, ਕਿਉਂਕਿ ਪਤਾ ਸੀ ਹੁਣ ਪੱਲਾ ਉਹਦਾ ਪਕੜਿਆ ਹੈ ਜਿਹਦਾ ਸਿਰ ਤਾਂ ਧੜ ਤੋਂ ਅਲੈਦਾ ਹੋ ਸਕਦਾ ਹੈ, ਪਰ ਚੇਤੇ ਰੱਖਿਓ ਜਿਹੜਾ ਕਦੀ ਕਿਸੇ ਦੀ ਝੋਕੇ ਹੀ ਨਹੀਂ ਮੰਨੇਗਾ। ਇੱਧਰ ਸ਼ੇਰ ਅਫਗਾਨ ਨੇ ਇਹ ਸੁਨੇਹਾ ਔਰੰਗਜ਼ੇਬ ਨੂੰ ਦੇ ਦਿੱਤਾ। ਔਰੰਗਜ਼ੇਬ ਉਸ ਵੇਲੇ ਹਸਨ ਅਬਦਾਲ ਵਿੱਚ ਸੀ, ਜਿਹਨੂੰ ਆਪਾਂ ਪੰਜਾ ਸਾਹਿਬ ਕਹਿੰਦੇ ਹਾਂ। ਔਰੰਗਜ਼ੇਬ ਨੂੰ ਸੁਨੇਹਾ ਮਿਲ ਗਿਆ ਕਿ ਕਸ਼ਮੀਰ ਦੇ ਵਿਦਵਾਨ ਪੰਡਿਤਾਂ ਦੀ ਅਗਵਾਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪੈ ਕਰਦੇ। ਗੁਰਮਖੋ, ਇੱਧਰ ਔਰੰਗਜ਼ੇਬ ਨੇ ਕਿਹਾ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਜਾਏ। ਸ਼ੇਰ ਅਫਗਾਨ ਨੂੰ ਕਹਿ ਦਿੱਤਾ ਦਿੱਲੀ ਦੀ ਹਕੂਮਤ ਵਿੱਚੋਂ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਦੀ ਗੱਲ ਚੱਲੀ। ਸਤਿਗੁਰੂ ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਆਪ ਤਵੱਜੋ ਦੇਣੀ ਗੁਰਮਖੋ, ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗੇ ਨੇ। ਇਹ ਵੀ ਪਤਾ ਹੈ ਕਿ ਦਿੱਲੀ ਗਿਆ ਹੋਇਆਂ ਨੇ ਪਰਤ ਕੇ ਆਉਣਾ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਚੱਲਣ ਤੋਂ ਪਹਿਲਾਂ ਆਪਣੇ ਸਿੱਖ ਇਕੱਠੇ ਕੀਤੇ ਨੇ। ਇਹਨਾਂ ਸਿੱਖਾਂ ਵਿੱਚੋਂ 5 ਸਿੱਖ ਗੁਰੂ ਤੇਗ ਬਹਾਦਰ ਜੀ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਨੂੰ ਗਏ। ਉਹ 5 ਵਿੱਚੋਂ ਨੇ ਮੇਰੇ ਗੁਰੂ ਕੇ ਦੀਵਾਨ ਭਾਈ ਮਤੀ ਦਾਸ ਜੀ, ਮੇਰੇ ਗੁਰੂ ਕੇ ਵਿਦਵਾਨ ਭਾਈ ਸਤੀ ਦਾਸ ਜੀ ਅਤੇ ਮੇਰੇ ਗੁਰੂ ਕਾ ਪਿਆਰਾ ਭਾਈ ਸਾਹਿਬ ਭਾਈ ਦਿਆਲਾ ਜੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਸਾਹਿਬ ਭਾਈ ਦਿਆਲਾ ਜੀ ਅਤੇ 4 ਸਿੱਖ ਨੇ ਭਾਈ ਉਦੈ ਜੀ, 5 ਸਿੱਖ ਨੇ ਭਾਈ ਗੁਰਦਿੱਤਾ ਜੀ। ਇਹ ਸਾਰੇ ਸੱਜਣ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਚੱਲਣ ਲੱਗੇ ਨੇ, ਗੁਰਮਖੋ ਅਸੀਂ ਸਾਖੀ ਕਰਕੇ ਚਲੇ ਜਾਵਾਂਗੇ। ਆਖਰ ਉਸ ਮਾਂ ਦਾ ਅੰਦਰ ਦੇਖੋ, ਮਾਤਾ ਨਾਨਕੀ ਦਾ, ਜਿਹਨੇ ਆਪਣੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਪਾਲਿਆ, ਜਿਹਨੇ ਗੋਲੀਆਂ ਚੱਲੀਆਂ ਅਤੇ ਆਪ ਸਾਹਮਣੇ ਖਲੋ ਕੇ ਗੋਲੀ ਚਲਾਉਣ ਵਾਲੇ ਨੂੰ ਵੰਗਾਰਿਆ, ਜਿਹਨੇ ਬਕਾਲੇ ਸਾਹਿਬ ਦੀ, ਬਾਬਾ ਬਕਾਲਾ ਜੀ ਦੀ ਧਰਤੀ 'ਤੇ ਪੁੱਤਰ ਭਗਤੀ ਕਰਦਾ ਹੈ, ਆਪ ਬਾਹਰ ਖਲੋਤੀ ਪੁੱਤਰ ਦਾ ਪਹਿਰਾ ਪੀ ਦਿੰਦੀ ਹੈ, ਉਸ ਬੁੱਢੜੀ ਮਾਂ ਦਾ ਅੰਦਰ ਕਿਸ ਤਰ੍ਹਾਂ ਹੋਵੇਗਾ ਕਿ ਜਦੋਂ ਅੱਜ ਪੁੱਤਰ ਦਿੱਲੀ ਚੱਲਿਆ? ਇਹ ਵੀ ਪਤਾ ਹੈ ਕਿ ਔਰੰਗਜ਼ੇਬ ਮਤਸਵੀ ਨੇ ਤਾਂ ਸੱਕੇ ਬਾਪ ਨੂੰ ਨਹੀਂ ਬਖਸ਼ਿਆ, ਉਹਨੇ ਮੇਰੇ ਪੁੱਤਰ ਉੱਤੇ ਜ਼ੁਲਮ ਜ਼ਰੂਰ ਟਾਣਾ ਹੈ। ਸਾਹਿਬ ਗੁਰੂ ਤੇਗ ਬਹਾਦਰ ਚੱਲਣ ਤੋਂ ਪਹਿਲਾਂ ਮਾਤਾ ਨਾਨਕੀ ਜੀ ਨੂੰ ਮਿਲੇ ਨੇ, ਮਾਤਾ ਦੇ ਚਰਨਿਆਂ ਵਿੱਚ ਨਮਸਕਾਰ ਕੀਤੀ। ਮਾਂ ਨੇ ਮਰਿਆਦਾ ਨਿਭਾਉਂਦਿਆਂ ਹੋਇਆਂ ਆਪਣੇ ਪੁੱਤਰ ਦੇ ਸ਼ੀਸ਼ ਦੇ ਉੱਤੇ ਆਪਣੇ ਦੋਨੋਂ ਹੱਥ ਰੱਖੇ ਨੇ, ਮਸਤਕ ਚੁੰਮ ਕੇ ਕਿਹਾ, ਮੇਰੇ ਲਾਲ ਜੀ, ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਤੁਹਾਡੇ ਕੋਲ ਨੇ, ਤੁਹਾਡਾ ਰਾਖਾ ਆਪ ਪਰਮਾਤਮਾ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਕੋਲ ਮਾਤਾ ਗੁਜਰੀ ਜੀ ਆਏ ਨੇ। ਸਤਿਗੁਰੂ ਨੇ ਦੇਖ ਕੇ ਸ਼ਬਦ ਕਿਹਾ, ਦੇਖੋ ਸੀ ਭਾਵੇਂ ਗੁਰੂ ਤੇਗ ਬਹਾਦਰ ਜੀ ਦੀ ਭਗਤੀ ਦੀ ਗੱਲ ਕਰਨੇ ਹਾਂ। ਗੁਰਮਖੋ, ਮਾਤ ਗੁਜਰੀ ਦੀ ਕਮਾਈ, ਮਾਂ ਗੁਜਰੀ ਦੀ ਭਗਤੀ ਕੋਈ ਥੋੜ੍ਹੀ ਨਹੀਂ। ਪਤੀ ਅੰਦਰ ਭਗਤੀ ਕਰਦਾ ਹੈ, ਕਿਤੇ ਵੀ ਨਹੀਂ ਮਿਲਿਆ ਕਿ ਮਾਤ ਗੁਜਰੀ ਨੇ ਕਿਤੇ ਇਹ ਗਿਲਾ ਕਰਕੇ ਕਿਹਾ ਹੋਵੇ ਕਿ ਤੁਸੀਂ ਸਾਰਾ ਦਿਨ ਅੰਦਰ ਬੈਠੇ ਰਹਿੰਦੇ ਹੋ, ਕਿਤੇ ਨਹੀਂ। ਜੇ ਪਤੀ ਭੋਰੇ ਵਿੱਚ ਬੈਠਾ ਤਾਂ ਵੀ 7 ਬਚਨ, ਜੇ ਪਤੀ ਪੁੱਤਰ ਨੇ ਜਨਮ ਲੈਣਾ ਅਤੇ ਆਪ ਪਟਨਾ ਸਾਹਿਬ ਕਹਿ ਗਏ ਨੇ ਤੁਸੀਂ ਰੁਕੋ ਅਤੇ ਆਪ ਢਾਕੇ ਨੂੰ ਚਲੇ ਗਏ ਤਾਂ ਵੀ ਪਤੀ ਦੇ ਹੁਕਮ ਨੂੰ ਮੰਨਿਆ, 7 ਬਚਨ। ਜੇ ਪਤੀ ਨੇ ਆ ਕੇ ਕਿਹਾ ਕਿ ਤੁਸੀਂ ਪਟਨਾ ਸਾਹਿਬ ਰੁਕੋ, ਅਸੀਂ ਪੰਜਾਬ ਜਾ ਕੇ ਤੁਹਾਨੂੰ ਬੁਲਾਵਾਂਗੇ, ਕੋਈ ਗਿਲਾ ਸ਼ਿਕਵਾ ਨਹੀਂ, ਤਾਂ ਵੀ 7 ਬਚਨ। ਅਤੇ ਅੱਜ ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗੇ ਨੇ ਅਤੇ ਮਾਤ ਗੁਜਰੀ ਜੀ ਕੋਲ ਆਏ ਨੇ ਅਤੇ ਕੋਲ ਖਲੋਤਿਆਂ ਨੂੰ ਕਿਹਾ, ਸੰਸਾਰ ਦਾ ਪ੍ਰਵਾਹ ਹੈ, ਤਿਣਕੇ ਇਕੱਠੇ ਹੁੰਦੇ ਨੇ ਅਤੇ ਇੱਕ ਦਿਨ ਵਿਛੜ ਜਾਂਦੇ ਨੇ, ਜੋ ਆਇਆ ਉਹਨੇ ਸੰਸਾਰ ਤੋਂ ਜਾਣਾ ਜ਼ਰੂਰ ਹੈ ਪਰ ਚੇਤੇ ਰੱਖਿਓ ਜਾਣ ਜਾਣ ਵਿੱਚ ਅੰਤਰ ਹੈ। ਜੇ ਸਾਈਂ ਦੇ ਚਰਨਾਂ ਵਿੱਚ ਜੁੜੇ ਰਹਾਂਗੇ ਤੇ ਉਸ ਅਕਾਲ ਪੁਰਖ ਦੀ ਗੋਦ ਨਸੀਬ ਹੋਏਗੀ। ਤੇ ਤੁਰ ਲੱਗਿਆ ਇਹ ਸ਼ਬਦ ਕੈਸਨ, ਮੇਰੇ ਪੁੱਤਰ ਦੀ ਪਾਲਣਾ ਨਾਲ ਕਰਨਾ, ਨਿਆਲ ਇਹਦਾ ਧਿਆਨ ਰੱਖਣਾ। ਅਸੀਂ ਚੱਲੇ ਹਾਂ ਤੇ ਮਾਤ ਗੁਜਰੀ ਜੀ ਨੇ ਆਪਣੇ ਸਿਰ ਦੇ ਸੁਹਾਗ ਨੂੰ, ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਗੁਰਮੁਖੋ, ਦਰਦੀ ਸਾਹਿਬ ਕਹਿੰਦੇ ਸਨ ਗਾਇਤਰੀ ਪੜ੍ਹਨ ਲੱਗੀਏ ਮੇਰੀਏ ਭੈਣੇ, ਸਿਰ ਵਿੱਚ ਸੰਧੂਰ ਪਾਉਣ ਲੱਗੀਏ ਮੇਰੀਏ ਭੈਣੇ, ਮੰਦਰ ਵੀ ਜਾਣ ਲੱਗੀਏ ਮੇਰੀਏ ਭੈਣੇ, ਮਾਤ ਗੁਜਰੀ ਦੇ ਚਰਨਾਂ ਵਿੱਚ ਮੱਥਾ ਟੇਕੀ, ਕਿਉਂਕਿ ਤੇਰੇ ਸਿਰ ਦਾ ਸੰਧੂਰ ਉਹਨੇ ਆਪਣੇ ਸਿਰ ਦਾ ਸੁਹਾਗ ਦੇ ਕੇ ਕਾਇਮ ਕੀਤਾ ਸੀ। ਗੁਰਮੁਖ ਮਾਤਾ ਗੁਜਰੀ ਕੋਲੋਂ ਗੁਰੂ ਤੇਗ ਬਹਾਦਰ ਦੀ ਚਲ ਤੁਰੇ ਨੇ, ਆਪਣੀ ਸੁਰਤ ਨੂੰ ਲੈ ਚਲੋ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਦੇਖੋ ਆਓ ਮੇਰੇ ਗੁਰੂ ਤੇਗ ਬਹਾਦਰ ਪਹਿਲਾਂ ਮਾਤ ਨਾਨਕੀ ਨੂੰ ਮਿਲੇ, ਆਪਣੇ ਮਹਿਲ ਮਾਤਾ ਗੁਜਰੀ ਕੋਲ ਗਏ, ਪੁੱਤਰ ਗੋਬਿੰਦ ਰਾਏ ਕੋਲ ਆਏ ਨੇ, ਅਤੇ ਤੁਰਦਿਆਂ ਇਹ ਸ਼ਬਦ ਕਹਿ ਸਨ ਕਿ ਮੇਰੇ ਲਾਲ ਜੀ, ਜਿਹਦੇ ਘਰ ਵਿੱਚ ਤੇਰੇ ਵਰਗਾ ਆਗਿਆਕਾਰੀ ਪੁੱਤਰ, ਤੇਰੇ ਵਰਗਾ ਅੰਦਰ ਦੀ ਦ੍ਰਿੜਤਾ ਵਾਲਾ ਪੁੱਤਰ ਹੋਵੇ, ਉਹਨੂੰ ਪਿੱਛੇ ਫਿਕਰ ਕੋਈ ਚਿੰਤਾ ਝੋਰਾ ਕਾਹਦਾ ਹੈ। ਹਜ਼ੂਰ ਜਦੋਂ ਤੁਰੇ ਨੇ, ਅਨੰਦਪੁਰ ਦੀ ਸੰਗਤ ਵਿਦਿਆ ਕਰਨ ਆਈ, ਹਜ਼ੂਰ ਅਨੰਦਪੁਰ ਸਾਹਿਬ ਤੋਂ ਥੋੜ੍ਹਾ ਜਿਹਾ ਬਾਹਰ ਨਿਕਲੇ ਅਤੇ ਨਾਲ ਕੀ ਇੱਕ ਲਕੀਰ ਖਿੱਚ ਕੇ ਕਹਿ ਦਿੱਤਾ ਕਿ ਸਾਡੇ ਪਿੱਛੇ ਹੋਰ ਕੋਈ ਨਾ ਆਇਆ ਜੇ। ਤਿੰਨ ਗੁਰੂ ਕੇ ਸ਼ਹੀਦ ਹੋਣ ਵਾਲੇ ਸਿੱਖ, ਗੁਰਮੁਖੋ ਭਾਈ ਉਦਾ, ਭਾਈ ਗੁਰਦਿੱਤਾ, ਕਈ ਸੱਜਣਾਂ ਨੇ ਭਾਈ ਜੈਤੇ ਦਾ ਵੀ ਜ਼ਿਕਰ ਕੀਤਾ ਹੈ। ਹਜ਼ੂਰ ਅਨੰਦਪੁਰ ਸਾਹਿਬ ਤੋਂ ਚੱਲੇ ਨੇ, ਇੱਥੇ ਲਾਲਾ ਦੌਲਤ ਰਾਏ, ਉਹਨਾਂ ਨੇ ਬੜੀ ਸੋਹਣੀ ਇੱਕ ਗੱਲ ਕਹੀ ਹੈ। ਉਹ ਕਹਿੰਦੇ ਨੇ ਅੱਜ ਤੱਕ ਇਹ ਤਾਂ ਸੁਣਿਆ ਸੀ ਕਿ ਉਲਟੀ ਗੰਗਾ ਵਿਖਾ ਦੇਣੀ, ਪਰ ਇਹ ਨਹੀਂ ਸੀ ਸੁਣਿਆ ਕਿ ਉਲਟੀ ਗੰਗਾ ਵਹਾਉਣ ਦੇ ਅਰਥ ਕੀ ਨੇ। ਉਹ ਲਿਖਦੇ ਨੇ ਆਜ ਤੱਕ ਇਹ ਤੋਂ ਸੁਣਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ। ਕਾਤਲ ਦਾ ਅਖਰੀ ਅਰਥ ਹੈ ਜਿਹਨੇ ਕਤਲ ਕਰਨਾ, ਅਤੇ ਮਕਤੂਲ ਦਾ ਅਰਥ ਹੁੰਦਾ ਜਿਹਦਾ ਕਤਲ ਹੋਣਾ ਹੈ। ਕਹਿੰਦੇ ਨੇ ਅੱਜ ਤੀਕਰਾਂ ਜਿਹਨੇ ਕਤਲ ਕਰਨਾ ਹੈ ਉਹ ਖੁਦ ਆਪ ਚੱਲ ਕੇ ਜਾਂਦਾ ਮਕਤੂਲ ਦੇ ਘਰ, ਜਿਹਦਾ ਕਤਲ ਕਰਨਾ ਉਹਦੇ ਘਰ ਕਾਤਲ ਚੱਲ ਕੇ ਗਿਆ। ਪਰ ਕਹਿੰਦਾ ਦੁਨੀਆ ਵਿੱਚ ਪਹਿਲੀ ਮਿਸਾਲ ਹੈ ਕਿ ਗੁਰੂ ਤੇਗ ਬਹਾਦਰ ਸਿਰ 'ਤੇ ਖੱਫਣ ਪਾਣ ਕੇ ਆਪ ਕਾਤਲ ਦੇ ਘਰ ਜਾ ਕੇ ਉਹਦੀ ਕਤਲਗਾਹ ਦੇ ਵਿੱਚ ਉਹਨੂੰ ਆਵਾਜ਼ ਮਾਰਨ ਚੱਲੇ। ਆਜ ਤੱਕ ਇਹ ਤੋਂ ਸੁਣਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ, ਇਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਜਾਏ। ਐਸਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਵਹਾ ਦੀ, ਉਲਟੀ ਗੰਗਾ ਵਿਖਾ ਦਿੱਤੀ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ, ਕੀਰਤਪੁਰ ਸਾਹਿਬ ਆ ਕੇ ਵੱਡਿਆਂ ਦੇ ਅਸਥਾਨ 'ਤੇ ਦਰਸ਼ਨ ਮੇਲੇ ਕੀਤੇ, ਕੀਰਤਪੁਰ ਸਾਹਿਬ ਤੋਂ ਚੱਲਦਿਆਂ ਰੋਪੜ ਪਾਰ ਕੀਤਾ। ਇੱਥੇ ਸਿੱਖ ਵਿਦਵਾਨ ਕੁਝ ਮਲਕਪੁਰ ਤੋਂ ਗ੍ਰਿਫਤਾਰੀ ਲਿਖਦੇ ਨੇ, ਪਰ ਜਿਹੜੀ ਰਵਾਇਤ ਹੈ ਆਗਰੇ ਦੀ ਧਰਤੀ ਦੀ ਆਪਾਂ ਉਸ ਨੂੰ ਆਧਾਰ ਬਣਾਇਆ ਹੈ। ਹਜ਼ੂਰ ਸੈਫਾਬਾਦ ਰੁਕੇ ਨੇ, ਸੈਫ ਖਾਨ ਨੇ ਰੱਜ ਕੇ ਸੇਵਾ ਕੀਤੀ। ਇੱਥੇ ਸੈਫਾਬਾਦ ਜਿਹਨੂੰ ਹੁਣ ਅਸੀਂ ਪਟਿਆਲਾ ਸ਼ਬਦ ਵੀ ਵਰਤਣੇ ਪਏ, ਹਜ਼ੂਰ ਇਸੇ ਧਰਤੀ 'ਤੇ ਭਾਗ ਲਾ ਕੇ ਗਏ। ਸੈਫਾਬਾਦ ਤੋਂ ਅੱਗੇ ਚੱਲਦੇ ਹੋਏ ਆਗਰੇ ਦੀ ਧਰਤੀ 'ਤੇ ਪਹੁੰਚੇ ਨੇ। ਪਤਾ ਹੈ ਕਿ ਹੁਣ ਗ੍ਰਿਫਤਾਰੀ ਦੇਣੀ ਹੈ, ਅਤੇ ਹਸਨ ਅਲੀ ਇੱਥੇ ਬਜ਼ੁਰਗ ਮੁਸਲਮਾਨ ਸੀ, ਉਹਨੂੰ ਪਤਾ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਦਾ ਇਨਾਮ ਹੈ। ਚਿੱਤ ਵਿੱਚ ਆਇਆ ਮਨਾ ਕਿ ਮੈਂ ਭੁੱਖਾ ਗਰੀਬ ਹਾਂ, ਘਰ ਵਿੱਚ ਤਨ ਢੱਕਣ ਨੂੰ ਬਸਤਰ ਨਹੀਂ, ਘਰ ਵਿੱਚ ਦੌਲਤ ਨਹੀਂ, ਅਤੇ ਜੇ ਗੁਰੂ ਤੇਗ ਬਹਾਦਰ ਜੀ ਨੇ ਗ੍ਰਿਫਤਾਰ ਹੀ ਹੋਣਾ ਹੈ ਅਤੇ ਜੇ ਕਿਤੇ ਮੇਰੇ ਰਾਹੀਂ ਹੋ ਜਾਣ ਤਾਂ ਮੇਰੇ ਗਰੀਬ ਦੇ ਘਰ ਨੂੰ ਭਾਗ ਲੱਗ ਜਾਏ। ਗੁਰੂ ਤੇਗ ਬਹਾਦਰ ਜੀ ਨੇ ਸਿੱਖ ਤਬਾਰੀਖ ਦੇ ਕੁਝ ਪੰਨੇ ਬੋਲਦੇ ਨੇ ਕਿ ਆਗਰੇ ਦੀ ਧਰਤੀ 'ਤੇ ਹਸਨ ਅਲੀ ਰਹੀ ਆਪਣੀ ਗ੍ਰਿਫਤਾਰੀ ਦਿੱਤੀ ਹੈ। ਦਿੱਲੀ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਹੈ। ਉਹ ਹਵੇਲੀ ਜਿਹੜੀ ਅੱਤ ਦੀ ਡਰਾਵਣੀ ਹੈ, ਉਹ ਹਵੇਲੀ ਜਿਹਦੇ ਵਿੱਚ ਲੋਕ ਕਹਿੰਦੇ ਨੇ ਭੂਤ ਪ੍ਰੇਤਾਂ ਦਾ ਵਾਸਾ ਹੈ, ਜਿਹਦੇ ਵਿੱਚ ਉਹ ਵੱਧ ਰੂਹਾਂ ਨੇ ਜਿਹੜਾ ਇੱਕ ਵਾਰੀ ਹਵੇਲੀ ਵਿੱਚ ਆ ਜਾਏ ਉਹਨੂੰ ਖਤਮ ਕਰ ਦਿੰਦੀਆਂ ਨੇ। ਗੱਲ ਤਾਂ ਸਿਰਫ ਡਰਾਵਣੀ ਹਵੇਲੀ ਦੀ ਸੀ। ਗੁਰੂ ਤੇਗ ਬਹਾਦਰ ਸੱਚੀ ਸਰਕਾਰ ਹਵੇਲੀ ਵਿੱਚ ਆਏ, ਇੱਥੇ ਪ੍ਰੋਗਰਾਮ ਬਣਾਇਆ ਗਿਆ। ਭਾਈ ਉਦਾਂ ਅਤੇ ਭਾਈ ਗੁਰਦਿੱਤਾ ਇਹ ਪਹਿਲੀ ਵੱਖ ਹੋ ਗਏ ਨੇ। ਭਾਈ ਗੁਰਦਿੱਤਾ ਜੀ ਇਹ ਬਾਬਾ ਗੁਰਦਿੱਤਾ ਨਹੀਂ, ਇਹ ਭਾਈ ਗੁਰਦਿੱਤਾ ਉਹ ਨੇ ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ਵਿੱਚੋਂ। ਇਹਨੇ ਕਿਹਾ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੰਨਾ ਵੱਡਾ ਭਾਣਾ ਵਰਤਾਣਾ ਜੇ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਣਾ, ਕਿਰਪਾ ਕਰੋ ਮੈਂ ਤੁਹਾਡੇ ਨਾਲ ਹੀ ਸੰਸਾਰ ਤੋਂ ਕੂਚ ਕਰ ਜਾਵਾਂ। ਤਿੰਨ ਸਿੱਖ ਅੱਜ ਹਵੇਲੀ ਵਿੱਚ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਸਾਹਿਬ ਭਾਈ ਦਿਆਲਾ ਜੀ। ਗੁਰੂ ਤੇਗ ਬਹਾਦਰ ਜੀ ਨੂੰ ਨਾ ਕੋਈ ਪ੍ਰਸ਼ਾਦ ਪਾਣੀ, ਭੁੱਖੇ ਪਿਆਸੇ ਰੱਖਿਆ ਗਿਆ ਹੈ। ਭਾਵੇਂ ਤਵਾਰੀਖ ਦੇ ਪੰਨੇ ਬੋਲਦੇ ਨੇ ਕਿ ਕੁਝ ਸੱਜਣਾਂ ਨੇ ਆਪਣੇ ਵੱਲੋਂ ਖਾਣ ਵਾਸਤੇ ਗੁਰੂ ਸਾਹਿਬ ਜੀ ਦੀ ਖੁਰਾਕ ਦਾ ਪ੍ਰਬੰਧ ਕੀਤਾ, ਪਰ ਹਕੀਕਤ ਇਹ ਵੇ ਕਿ ਇਹ ਤਾਂ ਘਟਨਾਵਾਂ ਨੇ ਕਿ ਭੂਤ ਪ੍ਰੇਤ ਆਏ ਮੇਵੇ ਲੈ ਕੇ ਆ ਗਏ, ਨਹੀਂ ਮਨੋਕਲਪਤ ਬਾਤ ਨਹੀਂ। ਗੁਰਮੁਖੋ, ਗੁਰੂ ਤੇਗ ਬਹਾਦਰ ਜੀ ਨੂੰ ਡਰਾਵਣੀ ਹਵੇਲੀ ਵਿੱਚ ਰੱਖਿਆ ਗਿਆ, ਕਿੰਨੇ ਮੇਵੇ ਖਵਾਉਣੇ ਸਨ, ਕਿੰਨੇ ਉੱਥੇ ਬਦਾਮ ਲਿਆਉਣੇ ਸਨ। ਮੇਰੀ ਸੱਚੀ ਸਰਕਾਰ ਦੇ ਲਈ ਤਾਂ ਉਹ ਪਿੰਜਰਾ ਤਿਆਰ ਕੀਤਾ ਗਿਆ ਜਿਸ ਪਿੰਜਰੇ ਦੇ ਵਿੱਚ ਤਿੱਖੇ ਸੂਹੇ ਲਾਏ ਗਏ ਸਨ। ਨਾ ਤਾਂ ਸੱਚੇ ਪਾਤਸ਼ਾਹ ਪਿੱਛੇ ਢੋ ਲਾ ਕੇ ਖੜ੍ਹੇ ਹੋ ਸਕਦੇ ਸਨ, ਨਾ ਬੈਠ ਸਕਦੇ ਸਨ, ਨਾ ਇਹ ਖੱਬੇ ਨਾ ਸੱਜੇ, ਚਾਰ ਚੁਫੇਰੇ ਵਿੱਚ ਤਿੱਖੇ ਸੂਹੇ ਲਾਏ ਨੇ। ਦੱਸਣ ਵਾਲੇ ਲਿਖਣ ਵਾਲੇ ਤਾਂ ਲਿਖਦੇ ਨੇ ਕਿ ਸਿੱਧੇ ਵੀ ਖੜ੍ਹੇ ਨਹੀਂ ਹੋ ਸਕਦੇ, ਜੇ ਖੜ੍ਹੇ ਹੁੰਦੇ ਨੇ ਤਾਂ ਸੀਸ ਦੇ ਵਿੱਚ ਤਿੱਖੇ ਸੂਹੇ ਚੁੱਭਦੇ, ਪਿੱਛੇ ਪਿੱਠ ਪਿੱਛੇ ਵੀ ਸੂਹੇ, ਖੱਬੇ ਵੀ ਸੂਹੇ, ਸੱਜੇ ਵੀ ਸੂਹੇ ਤਿੱਖੇ ਲਾ ਦਿੱਤੇ, ਸੀਸ ਦੇ ਉੱਤੇ ਵੀ ਤਿੱਖੇ ਸੂਹੇ ਉਹਨਾਂ ਲਾਏ। ਅਤੇ ਗੁਰੂ ਤੇਗ ਬਹਾਦਰ ਜੀ ਉੜ ਕੇ ਉਸ ਪਿੰਜਰੇ ਵਿੱਚ ਖਲੋਤੇ ਹੋਏ ਨੇ। ਤਿੰਨ ਸਿੱਖ ਦੇਖਦੇ ਪਏ ਨੇ, ਆਇਆ ਅੱਜ ਕਾਜ਼ੀ, ਉਹਨੇ ਦਿਨ ਚੜ੍ਹੇ ਆ ਕੇ ਸ਼ਬਦ ਕਹੇ ਨੇ। ਇਹ ਘਟਨਾਵਾਂ ਨਵੰਬਰ 1675 ਦੀਆਂ ਨੇ। ਕਹਿਣ ਲੱਗਾ ਦੇਖੋ ਤੁਹਾਡੇ ਸਾਹਮਣੇ ਮੈਂ ਤਿੰਨ ਆਪਣੇ ਵੱਲੋਂ ਸੁਝਾਅ ਰੱਖਣ ਲੱਗਾ ਵਾਂ, ਤੁਸੀਂ ਤਿੰਨਾਂ ਵਿੱਚੋਂ ਜਿਹਨੂੰ ਵੀ ਸਵੀਕਾਰ ਕਰ ਲਓ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਪੁੱਛਿਆ ਉਹ ਤਿੰਨ ਕਿਹੜੇ, ਪਹਿਲੀ ਗੱਲ ਕਹੀ ਕਿ ਕਰਾਮਾਤ ਦਿਖਾਓ, ਜੇ ਕਰਾਮਾਤ ਨਹੀਂ ਦਿਖਾਉਣੀ ਤਾਂ ਇਸਲਾਮ ਨੂੰ ਕਬੂਲ ਕਰੋ, ਜੇ ਇਸਲਾਮ ਕਬੂਲ ਨਹੀਂ ਕਰਨਾ ਤਾਂ ਤੀਜੀ ਗੱਲ ਕਹੀ ਕਿ ਮੌਤ ਵਾਸਤੇ ਤਿਆਰ ਹੋ ਜਾਓ। ਫਿਰ ਤਵੱਜੋ ਦੇਣੀ ਕਿ ਕਰਾਮਾਤ, ਜੇ ਕਰਾਮਾਤ ਨਹੀਂ ਇਸਲਾਮ, ਜੇ ਇਸਲਾਮ ਨਹੀਂ ਕਬੂਲ ਕਰਨਾ ਤਾਂ ਫਿਰ ਮੌਤ ਦੇ ਘਾਟ ਉਤਾਰੇ ਜਾਓਗੇ। ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦਾ ਉੱਤਰ ਸੀ ਕਿ ਕਰਾਮਾਤ ਕਹਿਰ ਦਾ ਨਾਮ ਹੈ, ਤੈਨੂੰ ਧਰਮ ਆਪਣਾ ਪਿਆਰਾ, ਸਾਨੂੰ ਆਪਣਾ ਪਿਆਰਾ ਹੈ, ਕਰਾਮਾਤ ਦਿਖਾਵਾਂਗੇ ਨਹੀਂ, ਇਸਲਾਮ ਕਬੂਲ ਨਹੀਂ ਕਰਨਾ। ਆ ਜਿਹੜੀ ਤੀਜੀ ਗੱਲ ਤੂੰ ਮੌਤ ਦੇ ਡਰਾਵੇ ਦੇਣਾ, ਸੱਚ ਜਾਣੀ ਅਸੀਂ ਅਨੰਦਪੁਰ ਦੀ ਧਰਤੀ ਤੋਂ ਮੌਤ ਦਾ ਖੱਪਣ ਬੰਨ ਕੇ ਹੀ ਚੱਲੇ ਹਾਂ, ਮੌਤ ਪ੍ਰਵਾਨ ਹੈ, ਚੇਤੇ ਰੱਖੀ ਇਸਲਾਮ ਅਤੇ ਕਰਾਮਾਤ ਨਹੀਂ। ਗੁਰੂ ਤੇਗ ਬਹਾਦਰ ਜੀ ਨੂੰ ਫਿਰ ਹਵੇਲੀ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ। ਗੁਰਮੁਖੋ, ਦਿਨ ਆ ਗਿਆ 10 ਨਵੰਬਰ 1675 ਦਾ। ਅੱਜ ਭਾਈ ਮਤੀ ਦਾਸ ਗੁਰੂ ਕੇ ਦੀਵਾਨ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿੱਚ ਦੇਖਿਆ, ਨਾ ਖੜ੍ਹੇ ਹੋ ਸਕਦੇ ਨੇ, ਨਾ ਬੈਠ ਸਕਦੇ ਨੇ, ਨਾ ਪਿੱਛੇ ਢੋ ਲੱਗ ਸਕਦੇ ਨੇ, ਤਿੱਖੇ ਜਿਹੜੇ ਪਿੰਜਰੇ ਵਿੱਚ ਸੂਹੇ ਲੱਗੇ ਨੇ ਉਹ ਸੱਚੀ ਸਰਕਾਰ ਦੇ ਤਨ ਨੂੰ ਚੁੱਭਦੇ ਨੇ, ਅਤੇ ਸਿੱਖ ਤੋਂ ਗੁਰੂ ਜੀ ਨੂੰ ਪਿੰਜਰੇ ਵਿੱਚ ਦੇਖਿਆ ਨਾ ਗਿਆ ਅਤੇ ਸਾਹਮਣੇ ਖਲੋ ਕੇ ਕਿਹਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਕ ਹੁਕਮ ਕਰੋ, ਜੇ ਤੂੰ ਮਿਹਰ ਕਰੇ ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਤੁਸੀਂ ਮੈਨੂੰ ਇੱਕ ਵਾਰੀ ਇਸ਼ਾਰਾ ਤਾਂ ਕਰੋ। ਗੁਰੂ ਤੇਗ ਬਹਾਦਰ ਜੀ ਨੇ ਸੁਣਿਆ ਅਤੇ ਭਾਈ ਮਤੀ ਦਾਸ ਹੈਨ ਕੌਣ, ਮੈਂ ਥੋੜ੍ਹੀ ਜਿਹੀ ਉਹਨਾਂ ਦੇ ਪਿਛੋਕੜ ਸੰਬੰਧੀ ਅਰਜ਼ ਕਰਦੇ ਹਾਂ। ਗੁਰਮੁਖੋ, ਗੁਰੂ ਅਰਜੁਨ ਦੇਵ ਜੀ ਦਾ ਇੱਕ ਸ਼ਹੀਦ ਸਿੱਖ ਹੋਇਆ, ਉਹਦਾ ਨਾਮ ਸੀ ਭਾਈ ਪਿਰਾਗਾ, ਉਹਨਾਂ ਨੂੰ ਪਿਰਾਗ ਦਾਸ ਵੀ ਕਿਹਾ ਜਾਂਦਾ। ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਪਿਰਾਗਾ ਜੀ ਦੇ ਪੜਪੋਤੇ ਨੇ, ਇਹਨਾਂ ਦੇ ਪੜਦਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜੰਗਾਂ ਵੀ ਸ਼ਹੀਦ ਹੋਏ ਨੇ। ਭਾਈ ਮਤੀ ਦਾਸ ਗੁਰੂ ਕੇ ਦੀਵਾਨ ਨੇ। ਇੱਕ ਥਾਂ 'ਤੇ ਮੈਂ ਪੜ੍ਹਿਆ ਹੈ ਹੁਕਮਨਾਮੇ ਵਿੱਚ ਗੁਰੂ ਤੇਗ ਬਹਾਦਰ ਲਿਖਦੇ ਨੇ, ਮਮ ਸਹਾਇਕ ਮਿੱਤਰ ਭਾਰੀ, ਕਿ ਮਤੀ ਦਾਸ ਮੇਰਾ ਮਿੱਤਰ ਹੈ, ਮਤੀ ਦਾਸ ਮੇਰਾ ਸਹਾਇਕ ਹੈ, ਘਰ ਦਾ ਜਿਤਨਾ ਵੀ ਲੇਖਾ ਜੋਖਾ ਸੀ ਸਾਰਾ ਕੰਮ ਸਤਿਕਾਰਯੋਗ ਭਾਈ ਸਾਹਿਬ ਭਾਈ ਮਤੀ ਦਾਸ ਜੀ ਕਰਦੇ ਸਨ। ਗੁਰੂ ਕਾ ਦੀਵਾਨ ਹੈ। ਜਦੋਂ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ, ਅਤੇ ਸਾਹਿਬ ਗੁਰੂ ਤੇਗ ਬਹਾਦਰ ਮੁਸਕਰਾ ਪਏ, ਕਹਿਣ ਲੱਗੇ ਭਾਈ ਮਤੀ ਦਾਸ ਇਹ ਤਾਕਤ ਇਹ ਅਜ਼ਮਤ ਇਹ ਬਲ ਕਿੱਥੋਂ ਪ੍ਰਾਪਤ ਕੀਤਾ ਜੇ? ਸੱਚੀ ਸਰਕਾਰ ਤੇਰੇ ਚਰਨਾਂ ਦੀ ਸੇਵਾ ਕਰਕੇ, ਤੇਰੇ ਚਰਨਾਂ ਵਿੱਚ ਬੈਠ ਕੇ ਤੇਰੀ ਕਿਰਪਾ ਵਿੱਚੋਂ। ਕਹਿਣ ਲੱਗੇ ਮਤੀ ਦਾਸ ਜੀ ਆ ਜਰ ਨੂੰ ਜਰ ਲਵੋ। ਕਹਿੰਦੇ ਨੇ ਕੀ? ਜਿਸ ਦੇ ਕੋਲ ਬੈਠ ਕੇ ਤੁਹਾਡੇ ਕੋਲ ਇੰਨੀ ਕੁ ਤਾਕਤ ਆ ਗਈ, ਇੱਕ ਬੂੰਦ ਵਿੱਚ ਇੰਨੀ ਤਾਕਤ ਆ ਗਈ, ਅਤੇ ਸਮੁੰਦਰ ਕੋਲ ਕਿੰਨੀ ਕੁ ਤਾਕਤ ਹੋਵੇਗੀ ਜੇ ਅਸੀਂ ਅਜਰ ਨੂੰ ਜਰ ਕੇ ਬੈਠੇ ਹਾਂ? ਮਤੀ ਦਾਸ ਜੀ ਸਿੱਖੀ ਇਹੀ ਹੈ ਕਿ ਤਾਕਤ ਖੋਵੇ ਅਤੇ ਤਾਕਤ ਨੂੰ ਜਰ ਜਾਈਏ, ਨਾ ਆਪਣੀ ਤਾਕਤ ਦਾ ਪ੍ਰਗਟਾਵਾ ਨਾ ਕਰਿਓ। ਇਹ ਸ਼ਬਦ ਸੁਣੇ ਕਾਜੀ ਨੇ, ਇਹ ਸ਼ਬਦ ਸੁਣੇ ਦਰੋਗੇ ਨੇ ਕਿ ਗੁਰੂ ਕਾ ਸਿੱਖ ਕਹਿੰਦਾ ਮੈਂ ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂਗਾ। ਅਤੇ ਗੁਰਮੁਖੋ 10 ਨਵੰਬਰ 1675 ਨੂੰ ਗੁਰੂ ਕੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ ਹੈ। ਚਾਂਦਨੀ ਚੌਂਕ ਅਸਲ ਵਿੱਚ ਇੱਕ ਕਤਲਗਾਹ ਸੀ, ਅਤੇ ਜਿਸ ਚੌਂਕ ਦੇ ਤੁਸੀਂ ਅੱਜ ਵੀ ਦਰਸ਼ਨ ਕਰਦੇ ਹੋ, ਇੱਥੇ ਦਿੱਲੀ ਦਾ ਹਜ਼ੂਮ ਇਕੱਠਾ ਹੋਇਆ ਸੀ। ਭਾਈ ਸਾਹਿਬ ਭਾਈ ਮਤੀ ਦਾਸ ਨੂੰ ਦੇਖਣ ਵਾਸਤੇ ਆਏ ਨੇ। ਗੁਰੂ ਤੇਗ ਬਹਾਦਰ ਜੀ ਦਾ ਪਿੰਜਰਾ ਲਿਆਂਦਾ ਗਿਆ, ਸੱਚੀ ਸਰਕਾਰ ਪਿੰਜਰੇ ਵਿੱਚ ਬੈਠੇ ਨੇ, ਅਤੇ ਭਾਈ ਸਾਹਿਬ ਭਾਈ ਮਤੀ ਦਾਸ ਨੂੰ ਆ ਕੇ ਕਾਜ਼ੀ ਨੇ, ਜਲਾਦ ਨੇ, ਦਰੋਗੇ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਲਿਆਂਦਾ। ਕਹਿਣ ਲੱਗੇ ਕਿ ਦਿਖਾ ਤੂੰ ਆਪਣੀ ਤਾਕਤ ਜਿਸ ਨਾਲ ਤੂੰ ਲਾਹੌਰ ਅਤੇ ਦਿੱਲੀ ਨੂੰ ਤਬਾਹ ਕਰ ਸਕਣਾ। ਅਤੇ ਭਾਈ ਮਤੀ ਦਾਸ ਮੁਸਕਰਾ ਪਏ, ਕਹਿਣ ਲੱਗੇ ਤਾਕਤਾਂ ਤਾਂ ਗੁਰੂ ਨੇ ਬਹੁਤ ਬਖਸ਼ੀਆਂ ਨੇ, ਪਰ ਚੇਤੇ ਰੱਖਿਓ ਸਭ ਤੋਂ ਵੱਡਾ ਸਿੱਖ ਦਾ ਫਰਜ਼ ਹੈ ਗੁਰੂ ਦੇ ਹੁਕਮ ਨੂੰ ਮੰਨਣਾ। ਜਿਵੇਂ ਮੇਰਾ ਗੁਰੂ ਰੱਖਦਾ ਨਾ, ਮੈਂ ਰਾਂਗਾ ਉਸੇ ਤਰ੍ਹਾਂ ਹੀ। ਕਹਿਣ ਲੱਗੇ ਫਿਰ ਜੇ ਕਰਾਮਾਤ ਨਹੀਂ ਦਿਖਾਉਣੀ ਤਾਂ ਆ ਸਾਹਮਣੇ ਦੇਖ, ਆਰੇ ਦੇ ਦੰਦੇ ਪੈ ਤਿੱਖੇ ਹੁੰਦੇ ਨੇ, ਤੈਨੂੰ ਆਰੇ ਨਾਲ ਚੀਰ ਕੇ ਦੋ ਫਾੜ ਕੀਤਾ ਜਾਏਗਾ, ਜਾਂ ਕਰਾਮਾਤ ਦਿਖਾ ਅਤੇ ਜਾਂ ਫਿਰ ਆਰੇ ਦੇ ਦੰਦਿਆਂ ਲਈ ਤਿਆਰ ਹੋ ਜਾ, ਜਾਂ ਇਸਲਾਮ ਨੂੰ ਕਬੂਲ ਲੈ। ਭਾਈ ਮਤੀ ਦਾਸ ਦਾ ਉੱਤਰ ਸੀ ਕਿ ਮੈਂ ਆਰੇ ਦੇ ਦੰਦੇ ਪ੍ਰਵਾਨ ਕਰਾਂਗਾ, ਕਰਾਮਾਤ ਨੂੰ ਨਹੀਂ, ਮੈਂ ਇਸਲਾਮ ਨੂੰ ਕਬੂਲ ਨਹੀਂ ਕਰਾਂਗਾ। ਗੁਰਮੁਖੋ 10 ਨਵੰਬਰ 1675 ਨੂੰ ਦਿੱਲੀ ਦੇ ਲੋਕ ਦੇਖਣ ਆਏ ਨੇ, ਗੁਰੂ ਤੇਗ ਬਹਾਦਰ ਜੀ ਦਾ ਪਿੰਜਰਾ ਬਾਹਰ ਹੈ। ਮਤੀ ਦਾਸ ਜੀ ਨੂੰ ਜਦੋਂ ਕਿਹਾ ਕਿ ਦੇਖ ਹੁਣ ਤੇਰੇ ਸਾਹਮਣੇ ਸਿਰਫ ਦੋ ਚੋਣਾਂ ਨੇ, ਇੱਕ ਚੁਣ ਲੈ। ਪੁੱਛਿਆ ਕੀ? ਕਹਿਣ ਲੱਗੇ ਜਾਂ ਤਾਂ ਆਰੇ ਦੇ ਦੰਦੇ ਚੁਣ ਲੈ ਅਤੇ ਜਾਂ ਫਿਰ ਇਸਲਾਮ ਨੂੰ ਕਬੂਲ ਕਰ ਲੈ, ਦੁਨੀਆਂ ਦੇ ਸੁੱਖ ਮਿਲਣਗੇ। ਉਸ ਗੁਰੂ ਕੇ ਸਿੱਖ ਨੇ ਗੁਰੂ ਤੇਗ ਬਹਾਦਰ ਆਪਣੀ ਸੱਚੀ ਸਰਕਾਰ ਵੱਲ ਦੇਖਿਆ, ਕਹਿਣ ਲੱਗਾ ਉਹ ਪ੍ਰਸ਼ਨ ਕਰਨ ਵਾਲਿਆ, ਤੈਨੂੰ ਪ੍ਰਸ਼ਨ ਕਰਨ ਦੀ ਜਾਚ ਹੀ ਨਹੀਂ ਆਈ। ਤੂੰ ਕਹਿੰਦਾ ਜਾਂ ਆਰੇ ਦੇ ਦੰਦੇ ਪ੍ਰਵਾਨ ਕਰ ਅਤੇ ਜਾਂ ਤੂੰ ਦੁਨੀਆਂ ਦਾ ਸੁੱਖ ਲੈਣਾ ਅਤੇ ਇਸਲਾਮ ਨੂੰ ਕਬੂਲ ਕਰ ਲੈ। ਕਹਿਣ ਲੱਗੇ ਮੈਂ ਦੁਨੀਆਂ ਦਾ ਸੁੱਖ ਮਾਣਿਆ, ਗੁਰੂ ਕਾ ਦੀਵਾਨ ਰਿਹਾ, ਪੈਸੇ ਦੀ ਕਮੀ ਨਹੀਂ, ਪਦਾਰਥਾਂ ਦੀ ਕਮੀ ਨਹੀਂ, ਪਰ ਆਹ ਜਿਹੜੇ ਤੂੰ ਆਰੇ ਦੇ ਦੰਦੇ ਕਹਿੰਦਾ, ਮੈਂ ਅਜੇ ਤੱਕ ਇਹਨਾਂ ਦੰਦਿਆਂ ਦਾ ਸਵਾਦ ਨਹੀਂ ਚੱਖਿਆ। ਤੂੰ ਦੋ ਕੁ ਦੰਦੇ ਮੇਰੇ ਸਿਰ 'ਤੇ ਚਲਾ ਤਾਂ ਸਹੀ, ਮੈਂ ਇਹਦਾ ਸਵਾਦ ਦੇਖ ਲਵਾਂ, ਅਤੇ ਜੇ ਮੈਨੂੰ ਇਹੜੇ ਵਿੱਚ ਪੀੜ ਮਹਿਸੂਸ ਹੋਈ, ਦਰਦ ਮਹਿਸੂਸ ਹੋਈ, ਤਾਂ ਮੈਂ ਤੇਰੀ ਗੱਲ ਦੂਜੀ ਪ੍ਰਵਾਨ ਕਰਾਂਗਾ। ਦੋ ਵਿੱਚੋਂ ਇੱਕ ਦੀ ਚੋਣ ਤਾਂ ਕੀਤੀ ਜਾ ਸਕਦੀ ਹੈ ਦੇ ਦੋਨਾਂ ਦਾ ਸਵਾਦ ਚੱਕ ਕੇ ਦੇਖਿਆ ਹੋਵੇ। ਮੇਰੇ ਸਿਰ 'ਤੇ ਆਰਾ ਚਲਾ ਤਾਂ ਸਹੀ। ਉਸੇ ਵੇਲੇ ਗੁਰੂ ਕੇ ਸਿੱਖੋ ਇਸ ਗੁਰੂ ਕੇ ਲਾਲ ਨੂੰ ਪਕੜਿਆ ਗਿਆ, ਇਹਨੂੰ ਤਖਤਿਆਂ ਦੇ ਵਿੱਚ ਬੀੜ ਦਿੱਤਾ ਗਿਆ ਹੈ। ਕਵੀ ਸੰਤੋਖ ਸਿੰਘ ਨੇ ਇੱਕ ਸ਼ਬਦ ਕਿਹਾ ਹੈ, ਕਹਿਣ ਲੱਗੇ ਮਤੀ ਦਾਸ ਬੁਲਾਵਨ ਕੀਨੋ, ਤਾਂ ਮਤੀ ਦਾਸ ਜੀ ਨੂੰ ਬੁਲਾਇਆ ਗਿਆ ਅਤੇ ਦੋ ਤਖਤਿਆਂ ਦੇ ਵਿੱਚ ਭਾਈ ਸਾਹਿਬ ਨੂੰ ਚੰਗੀ ਤਰ੍ਹਾਂ ਜਕੜ ਦਿੱਤਾ ਗਿਆ ਹੈ। ਜਲਾਦ ਆਰੇ ਦੇ ਦੰਦੇ ਪਿਆ ਤਿੱਖੇ ਕਰਦਾ ਹੈ, ਅਤੇ ਭਾਈ ਮਤੀ ਦਾਸ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਨਮਸਕਾਰ ਪਿਆ ਕਰਦਾ ਹੈ। ਗੁਰਮੁਖੋ मैं एक बेनती आप जी नूं करनी चाहांगा। कई सज्जन ये तर्क कर बैंदे ने कि गुरु जी ने अपने आप नूं बचा क्यों ना लिया, शक्ति कित्थे चली गई। वो गुरमुखो केड़ी शक्ति दी गल कर दियो कि अपने आप नूं करामात नाल बचा लेना ये ही शक्ति है कि इहनूं शक्ति नहीं मनोगे कि आरे नाल दो टुकड़े हो जाण ते फिर भी मूँह गुरु वालों फेरिया ना जाए, ए तो वड्डी शक्ति होर की होवेगी। किन्ना कु अंदर दा सिगत है। मैं दो श्लोक आप नाल गुरु ग्रंथ साहिब विचों सांझे करने चाहना। मांझ की वार तुसी पढ़दे हो, बाबे नानक ने दो बचन कहे ने, कहिंदे ने खे परमात्मा जे तू मैनू इन्ना सुख देवे कि मेरे घर दे अंदर दुध दियां नदियां वह तुरन, मैनू दुध दियां नदियां नसीब हो जाण, जे तू इन्ना सुख देवे कि मेरे वास्ते सारी धरती दी मिट्टी शक्कर बन जाए, जेड़े पहाड़ ने सोने चांदी कीरे मोती बन जान, पर एक कृपा करी मैं इन्ना सुख प्राप्त कर लवा, पर मेर करी तेरी याद तेरे नाम दा चा ना मेरे किरदे विचों भुल जाए। सिखो सिख दी अवस्था की है। पहला श्लोक आंदा है नदियां होवे धेणवा, धेण दा अखरी अर्थ है गऊ, धेणवा दा अर्थ है दुध दियां नदियां। नदियां होवे धेणवा, सुम होवे दुध घीओ, सगली धरती शक्कर होवे खुशी करे नित जियो, पर्वत सोना रूपा होवे ऊपर लाल जड़ाओ, जे इन्ने सुख दे साधन दे दें पी तू है सलाहना आखण लह ना चाओ। हुण इस पासे इन्ने सुख ने, इहदे विपरीत दुख किन्ने ने। कहिंदे ने खे परमात्मा कल्ला दुध लै के शक्कर लै के हीरे मोती लै के खुशी विच नहीं केवल कहिंदा तैनूं अरादा, जे इहो जिहा समा आ जाए मेरे घर विच खाण वास्ते रोटी भी ना रहे, मेरे घर दे अंदर रहण वास्ते बस्तर पानण वास्ते बस्तर, रहण वास्ते मकान ना रहे, इथों तक मेरे तन नूं रोग लग जाए ते हकीम कह देन तेरे लोग दा इलाज कोई नहीं, खून पीण वाले राजे मेरा मास नोच नोच के मेरी बोटी बोटी वख कर देन, पर एक कृपा करी जे सोना चांदी लै के तेरी याद नहीं भुली ते तन दे टुकड़िया विचों भी तेरी याद ना भुल जाए, जिदन मेरा तन टुकड़े टुकड़े हो जा, ये अत दा दुख है। बाबा जी ने कहा जे देह है दुख लाई है पाप ग्रह दोए रां, रत पीने राजे सिरे ऊपर रखियां, एवें जापै पाओ जे इन्ना दुख दे दें पी तू है सलाहना आखण लह ना चाओ। भाई मती दास खलोते ने कह लगे ओ जलाद ए काजी, मैं आरा तां पसंद करा जे मैं आरे दा स्वाद चख्या होवे। ओ सजना दोक दंदे मेरे सिर दे विच फेर ता सही, मैनू पता लग जाए आरे दा स्वाद कैसा है। लकड़ विच गुरु के सिख नू लकड़ां विच बीड दिता गया, गुरु तेग बहादुर सच्चे पातशाह वेखदे पए ने। गुरमुखो उस उस्ताद गुरु दा अंदर अज किन्ना चा विच होवेगा कि जिदा चेला सामने खलो के आरे नाल तां दो टुकड़े हो जाएगा पर अपनी सच्ची सरकार वल कदी भी पिठ नहीं करेगा। जदों गुरु तेग बहादुर जी देखदिया देखदिया भाई मती दास दे उपरों इन्हां दी दस्तार उतारी गई, इन्हां दे केस दो हिस्सियां विच कर दिते गए, एक केस खब्बे नूं दूजे सज्जे नूं, जिवें बीबियां सवाणियां अपने चीर कर दियां ने केसां दा, पहलां दोनां केसां नूं दोनां पासे केस करके चीर कढ़िया गया, परत के तिखे आरे तिखा दंदा तिखा आरा, उस तिखे आरे दे तिखे दंदे भाई साहिब भाई मती दास दे सिर ते आरा रखिया, ते दंदा चलाण तो पहला जलाद कहिंदा है अजे भी सोच लै। भाई साहब कहिंदे ने मैं सोचांगा तू चला तां सही, मैं इहदा स्वाद तां चखां। कहिंदे ने जदों थोड़ा जिहा आरा अगे पिछे करा के दो क दंदे सिर विच धसे ते अंदरों सिर दे खून दा फुहारा निकलिया, भाई मती दास हस पए, खून दे तुपके भाई साहब दे केसां ते दाड़े ते आ डिगे, ते जलाद पुछदा दस कि हुण तैनू आरा के इस्लाम, जे गुरु वल जुड़ेगा ते आरा है, जे साडी मनेगा ते दुनिया दे सुख ने, जे आरे वल चलेगा त ते दो फाड़ हैं जे साढ़े वल आएगा ते शरीर बचेगा ते इत्थे एक कवि ने शब्द कहे ने ओ कहिंदा दो उंगलां जद शीश विच आरे पाया चीर दो उंगलां उन्हें शब्द वरत्या दो उंगलां आरा विच तसिया फिर पुछया तेरी अंतम इच्छा अजे भी खोपड़ी सी जा सकती है दो उंगलां जद शीश विच आरे पाया चीर मती दास जी बोल दे सुन काजी तर धीर रोम रोम विच मेंडड़े प्रीतम वस्या आप आरा मैनू पौंदा धर्म छड़ना पाप टुकड़े इस शरीर दे करें जे लाख करोड़ तापी धर्म ना छोड़ सा तेरा दीन नहीं लोड़ आरा प्यारा लगत है कारा करो बनाए सिर जांदा ते जान दे मेरा सिखी सिदक ना जाए बस एक काम कर मेरा सिर चला जाए पर मेरा सिखी दा सिदक ना किते डोल जाए आरा चलन लगा ते ओना ने पुछया कोई अंतम इच्छा इस गुरु के लाल दी इच्छा देखो की सी भाई मती दास छिबर इनू पुछया अंतम इच्छा कहिंदे ने तुसी पूरी नहीं करनी कहन लगे तू कह ता सही कहन लगे पहली इच्छा ता मेरी अंतम ए वे कि मेरे शीश दे ऊपर जदों तू आरा चलाए ते मेरे मुख नू मेरे गुरु तेग बहादुर दे पिंजरे वाले पासे कर दे आरा चले ते मेरा मूँह मेरे गुरु तेग बहादुर वल होवे पुछया क्यों कि जे तेरा मूँह उधर ना कीता फिर ते भाई मती दास दा उत्तर सी आरे तो वद उदो दुख लगदा है जदों पिठ गुरु वाले पासे हो जाए जे क्या आरा प्यारा लगता है ते भाई मती दास दा उत्तर सी कि करवत भला मैनू आरा चंगा लगदा है ना करवट तेरी मेरे प्यारे प्रीतम वल मेरी पिठ ना हो जाए मेरी इच्छा पूरी करनी जे ते मुख मेरा गुरु तेग बहादुर दे पिंजरे वल कर दियो करवत भला ना करवट तेरी ला गले सुन बेनती मेरी खौ वारी मुख फेर प्यारे करवट दे मोको काहे को मारे ते अगलियां तुकां दे मनो अर्थ कर रहे सन जो तन चीरें जे मेरे तन नू आरे नल चीर दियो ते मैं शी नहीं कहांगा जो तन चीरै अंग ना मोरूं पिंड परै तो प्रीत ना तोरूं टुकड़े खो जाणगे पर पहली इच्छा मेरी ए वे कि मेरा मुख मेरे गुरु तेग बहादुर जी दे चरणा वल करिया जे कहन लगे दूसरी इच्छा कहन लगे तू काली ना करी आरे नू चलाण वालिया इन्ना ठरमे नाल आरा चलाई तू आरे दे दंदे मेरे शीश शरीर दे विच तसाएगा ते मैं अपनी जबान तो जबजी शुरू करना है तवज्जो दियो तेरा आरा मेरे शरीर विच उतरेगा ते मैं जबजी दी पौड़ी पढ़दियां सचखंड वाले पासे जावांगा इन्हां शब्दां वल ध्यान दिया जे आरा शरीर विच उतरेगा ते जबजी पढ़ के मैं सचखंड नू जाणा मेरी जीव ओनी देर तक ना चीरी जिन्नी देर तक जबजी दा पाठ ना पूरा हो जाए गुरमुखो जदों इन्ने शब्द कहे कि मेरा मूँह मेरे गुरु तेग बहादुर वल कर दे आरे नाल मेरी जीव नू छेती ना चीरी मैं जपजी दा पाठ पूरा करना है ते कहिंदे ने पिंजरे विच्चों आवाज़ आई ऐ गुरु के लाल ऐ तन सिखी भाई मती दास इस आरे दे दंदे भावे तेरी जीव दे दो टुकड़े कर देन पर चेते रखी तेरे टुकड़िया विच्चों भी जपजी दी आवाज आएगी दुनिया दी कोई ताकत नहीं कि जेड़े तेरे अंदरों जपजी दी आवाज नू खो सके गुरमुख इत्थे एक प्रश्न उठदा है कि की कि उन्हां टुकड़िया विच्चों जपजी दी आवाज आएगी बाबा जी ने बाणी विच एक प्रमाण दिता है मैं वो आप नाल सांझा जरूर करना चाहना गुरु तेग बहादुर जी का एक पहला श्लोक है के गुण गोबिंद गायो नहीं जन्म अकार तकीन कौ नानक हर भजम ना जे बिद जल को मीन ध्यान दिया जे केवल मनोकल्पित कहानी साखी नहीं कह लगे मेरी जीव नू चीर नामी चीरी ना छेती जप पूरा खोन दई ते गुरु तेग बहादुर कहिंदे ने गुरु के लाल जप ता टुकड़िया विचों भी पूरा हो जाएगा कि टुकड़िया विचों जपजी पूरा हुंदा है गुरु तेग बहादुर कहिंदे ने इस तरह जप कर
ਕਿ ਜਿਵੇਂ ਮੱਛੀ ਪਾਣੀ ਨੂੰ ਜਪ ਹੀ ਕਰਦੀ, ਉਹਨੂੰ ਚੇਤੇ ਵੀ ਕਰਦੀ, ਮੱਛੀ ਪਾਣੀ ਵਿੱਚ ਹੈ, ਪਾਣੀ ਤੋਂ ਬਾਹਰ ਕੱਢੀ ਜਾਏ ਤਾਂ ਮੱਛੀ ਤੜਫਣਾ ਸ਼ੁਰੂ ਕਰ ਦੇਵੇਗੀ। ਗੁਰਮੁਖੋ, ਮੱਛੀ ਨੂੰ ਪਕੜ ਲਵੇ ਕੋਈ ਅਤੇ ਉਹਨੂੰ ਪਕੜ ਕੇ ਉਹਦੇ ਟੁਕੜੇ ਵੀ ਕਰ ਦੇਵੇ, ਟੁਕੜੇ ਕਰਕੇ ਉਹਨੂੰ ਅੱਗ ਦੇ ਉੱਤੇ ਭੁੰਨ ਕੇ ਮੱਛੀ ਦੇ ਅੰਦਰ ਦਾ ਵੀ ਪਾਣੀ ਸੁਕਾ ਦੇ, ਅਤੇ ਕੇਵਲ ਪਾਣੀ ਨਾ ਸੁਕਾਏ, ਕੇਵਲ ਅੱਗ 'ਤੇ ਭੁੰਨੇ ਨਾ, ਉਸ ਮੱਛੀ ਦਾ ਮਾਸ ਆਪਣੇ ਦੰਦਾਂ ਨਾਲ ਚਬਾ ਕੇ ਬਿਲਕੁਲ ਬਰੀਕ ਕਰਕੇ ਗਲੇ ਤੋਂ ਥੱਲੇ ਲੈ ਜਾਏ। ਆਦਮੀ ਸੌਂਦਾ ਤਾਂ ਰੋਜ਼ ਵੀ ਅੱਗੇ ਰਾਤ ਨੂੰ ਸੀ, ਪਰ ਉੱਠ ਕੇ ਕਦੀ ਪਾਣੀ ਨਹੀਂ ਪੀਤਾ। ਜਿਸ ਦਿਨ ਮੱਛੀ ਖਾਧੀ ਅਤੇ ਰਾਤ ਨੂੰ ਉੱਠ ਕੇ ਵਾਰ ਵਾਰ ਪਾਣੀ ਪੀਂਦਾ, ਅਸਲ ਵਿੱਚ ਇਨਸਾਨ ਨਹੀਂ, ਮੱਛੀ ਦੇ ਮਰ ਚੁੱਕੇ ਟੁਕੜੇ, ਮੱਛੀ ਦਾ ਕੀਮਾ ਕੀਮਾ ਹੋਇਆ ਮਾਸ ਮਰਨ ਤੋਂ ਬਾਅਦ ਵੀ ਆਪਣੇ ਮਹਿਬੂਬ ਨੂੰ ਆਵਾਜ਼ ਪਿਆ ਮਾਰਦਾ। ਦੇਖੋ, ਜੇ ਇੱਕ ਮੱਛੀ ਦੇ ਟੁਕੜੇ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਕਹੋ ਨਾਨਕ ਹਰ ਭਜਮਨਾ ਜੇ ਬਿਤ ਜਲ ਕੋ ਮੀਨ, ਅਤੇ ਗੁਰੂ ਸਾਹਿਬ ਕਹਿੰਦੇ ਨੇ ਰੇ ਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ। ਗੁਰੂ ਸਾਹਿਬ ਕਹਿੰਦੇ ਨੇ ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਖੰਡ ਖੰਡ ਦਰ ਅਤੇ ਟੁਕੜੇ ਟੁਕੜੇ ਕਰ ਦਿੱਤਾ, ਪਰ ਉਹਨੇ ਪਾਣੀ ਨੂੰ ਫਿਰ ਭੁਲਾਇਆ ਨਹੀਂ। ਇੱਕ ਮੱਛੀ ਪਾਣੀ ਵਿੱਚ ਰਹਿਣ ਵਾਲਾ ਜੀਵ ਹੈ। ਇਹ ਬਾਬੇ ਨਾਨਕ ਦੇ ਸਿੱਖਾਂ, ਜੇ ਪਾਣੀ ਵਿੱਚ ਰਹਿਣ ਵਾਲਾ ਜੀਵ ਪਾਣੀ ਨੂੰ ਪਿਆਰ ਕਰਦਾ, ਮਰ ਕੇ ਉਹਦੇ ਟੁਕੜੇ ਫਿਰ ਪਾਣੀ ਪਾਣੀ ਪੁਕਾਰਦੇ ਨੇ, ਇਹ ਤਾਂ ਗੁਰੂ ਤੇਗ ਬਹਾਦਰ ਦੇ ਸੀਨੇ ਦਾ ਪਿਆਰ ਲੈਣ ਵਾਲਾ ਭਾਈ ਮਤੀ ਦਾਸ ਹੈ। ਸ਼ੰਕਾ ਨਾ ਕਰੀ, ਇਹਦੇ ਸਰੀਰ ਦੇ ਟੁਕੜਿਆਂ ਵਿੱਚੋਂ ਵੀ ਗੁਰੂ ਦੀ ਆਵਾਜ਼ ਆਉਂਦੀ ਰਹੇਗੀ, ਕਿਉਂਕਿ ਅੰਦਰ ਦੀ ਪ੍ਰੀਤ ਹੈ ਅਤੇ ਪ੍ਰੀਤ ਦੀ ਖੱਦ ਕੋਈ ਨਹੀਂ। ਮੈਂ ਇੱਥੇ ਇੱਕ ਉਦਾਹਰਨ ਛੋਟੀ ਜਿਹੀ ਦੇ ਜਾਂਦਾ, ਸ਼ਾਇਦ ਇਸ ਗੱਲ ਨੂੰ ਖੋਲ ਕਲੀਅਰ ਕਰ ਸਕਾਂ, ਆਪ ਨਾਲ ਹੋਰ ਖੋਲ ਸਕਾਂ। ਜਿਸ ਦਿਨ ਮਨਸੂਰ ਨੂੰ ਸੂਲੀ ਚਾੜਿਆ ਸੀ, ਇੱਕ ਰਾਤ ਪਹਿਲਾਂ ਉਹਦੇ ਕੋਲ ਕੋਈ ਸੱਜਣ ਆਇਆ ਸੀ, ਉਹਨੇ ਆ ਕੇ ਪੁੱਛਿਆ ਸੀ ਮਨਸੂਰ ਨੂੰ ਕਿ ਮੈਂ ਤਿੰਨ ਪ੍ਰਸ਼ਨਾਂ ਦਾ ਉੱਤਰ ਤੇਰੇ ਤੋਂ ਲੈਣਾ ਚਾਹੁੰਦਾ ਵਾਂ। ਮਨਸੂਰ ਨੇ ਪੁੱਛਿਆ ਕਿਹੜੇ? ਉਹਨੇ ਪਹਿਲਾ ਪ੍ਰਸ਼ਨ ਕੀਤਾ ਦਾਨ ਦੀ ਖੱਦ ਕੀ ਹੈ, ਦੂਸਰਾ ਪ੍ਰਸ਼ਨ ਕੀਤਾ ਤਿਆਗ ਦੀ ਖੱਦ ਕੀ ਹੈ, ਅਤੇ ਤੀਸਰਾ ਪ੍ਰਸ਼ਨ ਕੀਤਾ ਪਿਆਰ ਦੀ ਖੱਦ ਕੀ ਹੈ। ਸਿਰ ਮੈਂ ਇੱਕ ਖਿੰਨ ਵਿੱਚੋਂ ਨਿਕਲਿਆ, ਮੈਨੂੰ ਬਖਸ਼ ਦਿਆ, ਜੇ ਜ਼ਰੂਰੀ ਸੀ ਇਹ ਕਹਿਣਾ। ਮਨਸੂਰ ਨੇ ਉਸ ਵੇਲੇ ਕਿਹਾ ਤੇਰੇ ਤਿੰਨਾਂ ਪ੍ਰਸ਼ਨਾਂ ਦਾ ਉੱਤਰ ਜ਼ਬਾਨੀ ਦਿਆਂ ਕਿ ਪ੍ਰੈਕਟੀਕਲ? ਕਹਿਣ ਲੱਗਾ ਮੈਨੂੰ ਵਾਸਤਵਿਕ ਵਿੱਚ, ਹਕੀਕਤ ਵਿੱਚ ਉੱਤਰ ਦਿਓ। ਅਤੇ ਮਨਸੂਰ ਕਹਿੰਦਾ ਹੈ ਕਿ ਮੇਰੇ ਕੋਲ ਅੱਧੀ ਰੋਟੀ ਹੈ, ਪਹਿਲਾਂ ਅੱਧੀ ਰੋਟੀ ਖਾਂ ਅਤੇ ਤੇਰੇ ਪਹਿਲੇ ਪ੍ਰਸ਼ਨ ਦਾ ਉੱਤਰ ਦਿੱਤਾ ਜਾਏਗਾ ਦਾਨ ਦੀ ਖੱਦ ਕੀ ਹੈ। ਉਸ ਫਕੀਰ ਨੇ, ਪ੍ਰਸ਼ਨ ਕਰਨ ਵਾਲੇ ਨੇ ਰੋਟੀ ਦਾ ਟੁਕੜਾ ਮੂੰਹ ਵਿੱਚ ਪਾਇਆ। ਮਨਸੂਰ ਹੱਸ ਕੇ ਕਹਿੰਦਾ ਬਸ ਇਹ ਦਾਨ ਦੀ ਖੱਦ ਹੈ। ਕਹਿਣ ਲੱਗਾ ਇਹ ਦਾਨ ਦੀ ਖੱਦ ਕਿਵੇਂ? ਅਤੇ ਮਨਸੂਰ ਕਹਿੰਦਾ ਤੈਨੂੰ ਪਤਾ ਹੈ ਮੈਨੂੰ ਕਈ ਦਿਨਾਂ ਦੇ ਪੱਥਰ ਪੈ ਵੱਜਦੇ ਨੇ, ਮੈਨੂੰ ਖਾਣ ਨੂੰ ਰੋਟੀ ਨਹੀਂ ਮਿਲੀ, ਪੀਣ ਨੂੰ ਪਾਣੀ ਨਹੀਂ ਮਿਲਿਆ, ਕੋਈ ਮੈਨੂੰ ਹਮਦਰਦੀ ਕਰਨ ਵਾਲਾ? ਅੱਜ ਲੋਕੇ ਅੱਧੀ ਰੋਟੀ ਦੇ ਗਿਆ ਹੈ, ਪਹਿਲਾਂ ਚਿੱਤ ਚ ਆਇਆ ਮਣਾ ਖਾ ਲੈ, ਅਤੇ ਪਰਤ ਕੇ ਕਿਹਾ ਤੂੰ ਖਾ ਕੇ ਕੀ ਕਰੇਗਾ, ਕੱਲ੍ਹ ਨੂੰ ਤਾਂ ਤੈਨੂੰ ਸੂਲੀ ਚਾੜਿਆ ਜਾਣਾ, ਇਹ ਅੱਧੀ ਰੋਟੀ ਉਹਨੂੰ ਦੇ ਜਾਈ ਜਿਹਨੇ ਚਾਰ ਦਿਨ ਅਜੇ ਜ਼ਿੰਦਗੀ ਜੀਣੀ ਹੋਵੇ। ਕਹਿਣ ਲੱਗਾ ਇਹ ਦਾਨ ਦੀ ਖੱਦ ਹੈ, ਦੇਖ ਮੈਂ ਕਈ ਦਿਨਾਂ ਦਾ ਭੁੱਖਾ ਵਾਂ, ਹੱਥ ਵਿੱਚ ਆਈ ਕੋਈ ਰੋਟੀ ਵੀ ਮੂੰਹ ਦੀ ਕੱਢ ਕੇ ਕਿਸੇ ਦੇ ਮੂੰਹ ਵਿੱਚ ਪਾ ਦੇਣੀ, ਇਹ ਦਾਨ ਦੀ ਖੱਦ ਹੈ। ਦੂਸਰੀ ਗੱਲ, ਤੂੰ ਪ੍ਰਸ਼ਨ ਕੀਤਾ ਤਿਆਗ ਦੀ ਖੱਦ ਕੀ? ਕਹਿਣ ਲੱਗਾ ਆਪਣੀਆਂ ਅੱਖਾਂ ਬੰਦ ਕਰ। ਪ੍ਰਸ਼ਨ ਕਰਨ ਵਾਲੇ ਨੇ ਅੱਖਾਂ ਬੰਦ ਕੀਤੀਆਂ ਅਤੇ ਮਨਸੂਰ ਆਪਣੇ ਸਰੀਰ ਵਿੱਚੋਂ ਉਡਾਰੀ ਮਾਰ ਗਿਆ। ਅੱਖਾਂ ਖੋਲੀਆਂ, ਪ੍ਰਸ਼ਨ ਕਰਨ ਵਾਲੇ ਨੇ ਡਰ ਗਿਆ ਕਿ ਮਨਸੂਰ ਸੂਲੀ ਤੋਂ ਪਹਿਲਾਂ ਹੀ ਖਤਮ ਹੋ ਗਿਆ, ਮੇਰੇ 'ਤੇ ਇਲਜ਼ਾਮ ਨਾ ਲੱਗ ਜਾਏ। ਜਦੋਂ ਡਰਿਆ ਮਨਸੂਰ ਇੱਕੋ ਦਮ ਉੱਠ ਬੈਠਾ ਸਰੀਰ ਨੂੰ ਲੈ ਕੇ, ਕਹਿਣ ਲੱਗਾ ਸੁਣ ਓਏ ਸੱਜਣਾ, ਤੂੰ ਅੱਖਾਂ ਬੰਦ ਕੀਤੀਆਂ, ਮੈਨੂੰ ਰੱਬ ਨੇ ਅੱਲਾ ਨੇ ਇੰਨੀ ਕੁ ਦਾਤ ਦਿੱਤੀ ਮੈਂ ਜਿਉਂਦੇ ਜੀ ਸਰੀਰ ਵਿੱਚੋਂ ਨਿਕਲ ਸਕਣਾ ਵਾਂ। ਤਿਆਗ ਦੀ ਖੱਦ ਇਹ ਵੇ, ਜੇ ਫਕੀਰ ਤਿਆਗਣ 'ਤੇ ਆਵੇ, ਇਕੱਲੀ ਮਾਇਆ ਧਨ ਘਰ ਨਹੀਂ ਤਿਆਗਦਾ, ਤਿਆਗਣ 'ਤੇ ਆਵੇ ਤਾਂ ਆਪਣੀ ਮਰਜ਼ੀ ਨਾਲ ਸਰੀਰ ਵੀ ਤਿਆਗ ਜਾਂਦਾ, ਇਹ ਤਿਆਗ ਦੀ ਖੱਦ ਹੈ। ਉਹਨੇ ਪੁੱਛਿਆ ਫਿਰ ਪਿਆਰ ਦੀ ਖੱਦ ਕੀ ਹੈ, ਪ੍ਰੇਮ ਦੀ ਪ੍ਰੀਤ ਦੀ ਖੱਦ ਕੀ? ਮਨਸੂਰ ਕਹਿੰਦਾ ਇਹਦਾ ਉੱਤਰ ਅੱਜ ਨਹੀਂ, ਇਹਦਾ ਉੱਤਰ ਕੱਲ ਨੂੰ ਦਿੱਤਾ ਜਾਏਗਾ ਤੇ ਕਤਲਗਾਹ ਵਿੱਚ ਆਈ ਤੇ ਤੈਨੂੰ ਇਹਦਾ ਉੱਤਰ ਮੈਂ ਜ਼ਰੂਰ ਦਿਆਂਗਾ। ਕਹਿਣ ਲੱਗਾ ਮੈਨੂੰ ਕਤਲਗਾਹ ਵਿੱਚੋਂ ਉੱਤਰ ਕੌਣ ਦੇਏਗਾ? ਕਹਿਣ ਲੱਗਾ ਤੂੰ ਪ੍ਰੈਕਟੀਕਲ ਪੁੱਛਣਾ ਚਾਹੁੰਦਾ ਨਾ, ਕੱਲ ਆ ਤੂੰ ਕਤਲਗਾਹ ਵਿੱਚ। ਸਵੇਰੇ 100,000 ਬੰਦਾ ਬਗਦਾਦ ਦਾ ਇਕੱਠਾ ਹੋਇਆ, ਮਨਸੂਰ ਨੂੰ ਸੂਲੀ ਚੜ੍ਹਦਿਆਂ ਦੇਖਦਿਆਂ ਉਹ ਸਵਾਲ ਕਰਨ ਵਾਲਾ ਵੀ ਆ ਗਿਆ। ਮਨਸੂਰ ਨੂੰ ਪੱਥਰ ਵੱਜੇ ਖੱਸਿਆ ਤੇ ਜਦੋਂ ਇਹਦੇ ਤਨ ਦੇ ਟੁਕੜੇ ਕੀਤੇ ਤੇ ਇੱਕ ਤਨ ਦਾ ਟੁਕੜਾ ਪ੍ਰਸ਼ਨ ਕਰਨ ਵਾਲੇ ਦੇ ਪੈਰਾਂ ਵਿੱਚ ਡਿੱਗਾ ਤੇ ਉਹਦੇ ਵਿੱਚੋਂ ਆਵਾਜ਼ ਆਈ, ਅਨਲ ਹੱਕ, ਅਨਲ ਹੱਕ, ਅਨਲ ਹੱਕ। ਤੇ ਨਾਲ ਹੀ ਗੈਬੀ ਆਵਾਜ਼ ਆਈ, ਉਹ ਪ੍ਰਸ਼ਨ ਕਰਨ ਵਾਲਿਆਂ, ਦਾਨ ਦੀ ਖੱਦ ਹੋ ਸਕਦੀ ਏ, ਤਿਆਗ ਦੀ ਖੱਦ ਹੋ ਸਕਦੀ ਏ, ਪ੍ਰੇਮ ਦੀ ਕੋਈ ਖੱਦ ਨਹੀਂ। ਪਿਆਰ ਕਰਨ ਵਾਲਾ ਤਾਂ ਟੁਕੜਿਆਂ ਵਿੱਚੋਂ ਵੀ ਮਹਿਬੂਬ ਨੂੰ ਆਵਾਜ਼ਾਂ ਮਾਰੀ ਜਾਂਦਾ, ਪਿਆਰ ਦੀ ਕੋਈ ਖੱਦ ਨਹੀਂ। ਗੁਰਮੁਖ ਉਸ ਗੁਰੂ ਕੇ ਲਾਲ ਦੇ ਅੰਦਰ ਦੀ ਪ੍ਰੀਤ ਦੇਖੋ। ਕਹਿਣ ਲੱਗਾ ਇੱਕ ਕੰਮ ਕਰ, ਮੇਰਾ ਮੁੱਖ ਗੁਰੂ ਤੇਗ ਬਹਾਦਰ ਵੱਲ ਕਰ ਦੇ ਤੇ ਦੂਸਰਾ ਆਰਾ ਐਸਤਾ ਐਸਤਾ ਚਲਾਈ। ਗੁਰੂ ਤੇਗ ਬਹਾਦਰ ਹੱਸ ਕੇ ਕਹਿਣ ਲੱਗੇ, ਮਤੀ ਦਾਸ ਗੁਰੂ ਕੇ ਲਾਲ ਦੇਖ ਕਿ ਆਰਾ ਜੀਵ ਕੱਢ ਸਕਦਾ ਹੈ ਪਰ ਗੁਰੂ ਕੀ ਬਖਸ਼ਿਸ਼ ਨੂੰ ਨਹੀਂ ਕੱਢ ਸਕੇਗਾ। ਆਰਾ ਸਿਰ 'ਤੇ ਰੱਖਿਆ, ਆਵਾਜ਼ ਆਈ, ਇੱਕ ਓਵੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸਹਿਭੰਗ, ਗੁਰ ਪ੍ਰਸਾਦ। ਆਵਾਜ਼ ਆ ਗਈ, ਕੂੜ ਨੇ ਇੱਕ ਦਿਨ ਬਿਨਸ ਜਾਣਾ ਹੈ, ਕੀ ਰਹੇਗਾ? ਜਪ ਆਦ ਸੱਚ, ਜੁਗਾਦ ਸੱਚ, ਖੈ ਪੀ ਸੱਚ, ਨਾਨਕ ਖੋਸੀ ਪੀ ਸੱਚ। ਆਰਾ ਚੱਲਣ ਲੱਗ ਪਿਆ, ਆਵਾਜ਼ ਸ਼ੁਰੂ ਹੋ ਗਈ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਵਤਾਰ। ਆਰੇ ਦੇ ਦੰਦੇ ਤਨ ਦੇ ਵਿੱਚ ਧਸੀ ਜਾਣ ਤੇ ਭਾਈ ਮਤੀ ਦਾਸ ਜਪਜੀ ਪੜ੍ਹਦਿਆਂ ਪੌੜੀ ਪੌੜੀ ਸੱਚਖੰਡ ਦੀਆਂ ਪੌੜੀਆਂ ਵੀ ਜਾ ਪਹੁੰਚਿਆ। ਫਿਰ ਸ਼ਬਦ ਸਮਝਿਓ, ਆਰੇ ਵਿੱਚ ਧਸਦੇ ਪਏ ਨੇ ਤੇ ਸਿੱਖ ਪੌੜੀ ਪੌੜੀ ਸੱਚਖੰਡ ਨੂੰ ਜਾਂਦਾ ਪਿਆ। ਤੇ ਉੱਥੇ ਇਤਿਹਾਸਕਾਰ ਕਹਿੰਦੇ ਨੇ, ਜਲਾ ਤੋਂ ਰਿਹਾ ਨਾ ਗਿਆ, ਉਹਨਾਂ ਤੇਜ਼ੀ ਨਾਲ ਆਰਾ ਚਲਾਇਆ ਤੇ ਕਵੀ ਸੰਤੋਖ ਸਿੰਘ ਨੇ ਸ਼ਬਦ ਕਹੇ ਨੇ, ਕਹਿਣ ਲੱਗੇ, ਅਰਧੋ ਉਰਦ ਚਰਾਏ ਸੋ ਡਾਰਾ। ਅਰਧੋ ਉਰਦ ਅਰਥੇ ਬਿਲਕੁਲ ਅੱਧ ਵਿਚਕਾਰੋਂ, ਅਰਧੋ ਉਰਦ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹਵੈ ਦਵੈ ਫਾਰਾ। ਦੋ ਫਾੜੀਆਂ, ਦੋ ਟੁਕੜੇ ਹੋ ਕੇ ਧਰਤੀ 'ਤੇ ਡਿੱਗ ਪਿਆ ਤੇ ਇੱਕ ਟੁਕੜਾ ਖੱਬੇ ਨੂੰ ਡਿੱਗਾ, ਇੱਕ ਸੱਜੇ ਨੂੰ ਡਿੱਗਾ। ਤਮਾਸ਼ਗੀਰ ਲੋਕ ਦੇਖਦੇ ਪਏ ਨੇ ਤਮਾਸ਼ਾ, ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣੇ ਸਿੱਖ ਦੇ ਟੁਕੜਿਆਂ ਦੇ, ਸਰੀਰ ਦੇ ਟੁਕੜਿਆਂ 'ਤੇ ਨਦਰ ਟਿਕਾਈ ਤੇ ਨਾਲ ਆਵਾਜ਼ ਵੀ ਆਉਂਦੀ ਏ, ਅਰਧੋ ਉਰਦ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਖਵੈ ਦਵੈ ਫਾਰਾ। ਦੋਨੋਂ ਤਨ 'ਤੇ ਜਪਜੀ ਪੜੈ, ਖੇਰਤ ਸਭ ਕਹਿ ਅਚਰਜ ਬੜੈ। ਦੋਨਾਂ ਟੁਕੜਿਆਂ ਵਿੱਚੋਂ ਆਵਾਜ਼ ਆਈ, ਅੱਗੇ ਆਵਾਜ਼ ਮੂੰਹ ਵਿੱਚੋਂ ਧੀਮੀ ਸੀ, ਇੱਕੋ ਦਮ ਚਾਂਦਨੀ ਚੌਂਕ ਕੂਕ ਉੱਠਿਆ ਕਿ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ। ਤੇ ਕੌਣ ਗਏ ਨੇ ਉੱਥੇ? ਉੱਥੇ ਭਾਈ ਮਤੀ ਦਾਸ ਵਰਗੇ ਸੂਰਮੇ ਚਲੇ ਗਏ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਪਿਆਰਿਓ ਆਰੇ ਨਾਲ ਚੀਰ ਦਿੱਤਾ ਪਰ ਨਹੀਂ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨਕਾ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਆਨੰਦ ਸੱਚਾ ਮਨ ਸੋਏ। ਭਾਈ ਮਤੀ ਦਾਸ ਉਸ ਪੌੜੀ 'ਤੇ ਜਾ ਪਹੁੰਚੇ ਜਿੱਥੇ ਆਵਾਜ਼ ਆ ਰਹੀ ਸੀ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਭਾਈ ਮਤੀ ਦਾਸ ਪੌੜੀ ਪੌੜੀ ਚੜ੍ਹਦਿਆਂ ਸੱਚ ਖੰਡ ਚਲੇ ਗਏ। ਇੱਕੋ ਦਮ ਟੁਕੜਿਆਂ ਵਿੱਚੋਂ ਆਵਾਜ਼ ਆਈ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਦੋਨੋਂ ਟੁਕੜੇ ਤਨ ਤੇ ਸਰੀਰ ਦੇ ਧਰਤੀ 'ਤੇ ਡਿੱਗ ਪਏ, ਪਿੰਜਰੇ ਵਿੱਚ ਖਲੋਤੇ। ਮੇਰੀ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਤੇ ਉੱਚੀ ਆਵਾਜ਼ ਵਿੱਚ 3 ਵਾਰੀ ਸ਼ਬਦ ਕਹਿ, ਧਨ ਸਿੱਖੀ, ਧਨ ਸਿੱਖੀ, ਤੇ 3 ਸ਼ਬਦ ਫਿਰ ਕਿਹਾ, ਭਾਈ ਮਤੀ ਦਾਸ ਕਮਾਈ ਕੀਤੀ ਆ ਤੇਰੀ, ਧਨ ਸਿੱਖੀ। ਉਸ ਗੁਰੂ ਕੇ ਲਾਲ ਨੇ
अपने तन दे दो टुकड़े करवा दिते पर गुरु वल्लों मुख नहीं मोड़िया। भाई सतीदास अपने सके भरा दे टुकड़े दो खुंदे देखते पे ने, भाई दयाला जी कोल खलोते ने ते टुकड़े अखा नाल तके ने, ते दोनों सिखा नू किवें फिर तसीए दे के शहीद किया जाता है। उबाले देग विच खाने, रूह नाल लपेट के जिउंदियां नू अग ला देनी, ते गुरु तेग बहादुर जी नू किवें पिंजरे विचों बाहर कढ के शहीद किया। ते गुरमुखो असी तिना शहीदां दी गल तां करांगे, आखिर उस सिख दे अंदर नू कौन जानदा होवेगा जिहड़ा भीड़ विच खलोता वेंदा पिया है कि हुण मेरे गुरु तेग बहादुर दा शीस अलग होया, हुण मैं झोली विच पा के निकल जाणा है। कहना बहुत सौखा है, जिहड़ा पंज दिन तकरीबन 11 नवंबर दा सिर चुकिया शीश चुकिया ते 15 नवंबर तक शीश चुक ही तुरिया रहा है। गुरमुखो जिन्हें 5 दिन सीने नाल शीश लाया, आखिर जदों गुरु तेग बहादुर जी नूं शहीद हुंदिया देखिया होवेगा अपने अंदर नूं किवें रोक के रखिया होवेगा, किवें अखां दा पानी रोकिया होवेगा, किवें अजर नूं जर के बैठा होवेगा। वह कोई होर नहीं, वह गुरु का बेटा भाई जैता है। किवें कल नूं उह जांदा है, आओ गुरसिखो अपने सिर ते तां आरे भी नहीं किसे ने रखे, आपां नूं तां पिंजरे विच भी नहीं डकिया। रब ने एसी घर दिते ने, सोहणियां गड्डियां दित्तियां ने, सोहणे कारोबार दिते ने। ओ गुरसिखो जे आरा सिर ते रखिया होवे तां सिख दे टुकड़ियां विचों जपजी निकलदा है। सानू तां सारे सुख दिते, असी बाबे दा जपजी क्यों भुल गए, असी गुरु तेग बहादुर तो मूँह क्यों फेर लिया। अज एक परन करिए भाई मतीदास, तेरे खून दे तुपकियां दी कसम कह कि तू दो फाड़ हो के सिखी नू कायम रखिया, बाबा नानक साडे ते मेह रखे, असी केसां दी बेअदबी नहीं करांगे, असी नशा नहीं वरतांगे, असी विशे वकारां तो बच के गुरु तो अमृत दी दात लैके नाम बाणी नाल जुड़ांगे। इनियां कु बेनतियां प्रवान करनियां, विशे नू प्रसंग नू भुल्यो ना।
वाहिगुरु जी का खालसा, वाहिगुरु जी की फतेह।